ਛੇਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਕਥਾ ਆਪਾਂ ਪਿਛਲੇ ਪ੍ਰਕਰਣਾਂ ਵਿੱਚ ਸਰਵਣ ਕੀਤੀ ਹੈ। ਬਾਬਾ ਲਾਲ ਚੰਦ ਜੀ ਔਰ ਮਾਤਾ ਬਿਸ਼ਨ ਕੋਇਰ ਦੀ ਸਪੁੱਤਰੀ ਧੰਨ ਮਾਤਾ ਗੁਜਰੀ ਜੀ ਨਾਲ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਵਿਵਾਹ ਹੋਇਆ ਹੈ। ਬੇਅੰਤ ਸੰਗਤਾਂ ਕਰਤਾਰਪੁਰ ਸਾਹਿਬ ਇਕੱਤਰ ਹੋਈਆਂ ਸਤਿਗੁਰਾਂ ਦੇ ਵਿਆਹ ਪੁਰਬ ਦੇ ਵਿੱਚ ਸ਼ਾਮਿਲ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਅਨੇਕ ਪ੍ਰਕਾਰ ਦੇ ਮੰਗਲਾਚਾਰ ਹੋਏ, ਉਤਸਵ ਹੋਏ। ਵਿਆਹ ਤੋਂ ਕੁਝ ਦਿਨ ਬਾਅਦ ਜਿਤਨਾ ਮੇਲ ਆਇਆ ਸੀ, ਸਾਰੇ ਮੇਲ ਨੂੰ ਸਨਮਾਨ ਦੇ ਕੇ, ਸਤਿਕਾਰ ਦੇ ਕੇ, ਕਿਸੇ ਨੂੰ ਵਸਤਰ, ਕਿਸੇ ਨੂੰ ਮਠਿਆਈ ਦੇ ਕੇ ਸਭ ਨੂੰ ਆਪੋ ਆਪਣੇ ਘਰੀ ਘਰੋ ਘਰੀ ਵਿਦਾ ਕੀਤਾ ਹੈ। ਸਤਿਗੁਰੂ ਜੀ ਨੇ ਕਰਤਾਰਪੁਰ ਸਾਹਿਬ ਨਿਵਾਸ ਰੱਖਿਆ ਔਰ ਇੱਥੇ ਹੀ ਰਹਿ ਕੇ ਸਤਿਗੁਰੂ ਜੀ ਨੇ ਕੁਝ ਸਮਾਂ ਬਤੀਤ ਕੀਤਾ ਹੈ। ਜਦੋਂ ਕੋਈ ਪੁਰਬ ਆਉਂਦਾ ਹੈ, ਕੋਈ ਦਿਹਾੜਾ ਆਉਂਦਾ ਹੈ ਤਾਂ ਸੰਗਤਾਂ ਕਰਤਾਰਪੁਰ ਸਾਹਿਬ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਹਨ। ਆਓ ਛੇਵੇਂ ਪਾਤਸ਼ਾਹ ਬੰਦੀ ਛੋੜ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਗਰੀਬ ਨਵਾਜ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਤਾਰਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਇਸ ਪ੍ਰਕਾਰ ਗੁਰ ਦਿਵਸ ਬਿਤਾਏ
ਦੋਹਰਾ
ਦੋਹਰਾ ਬੀਤ ਗਏ ਖਟ ਮਾਸ ਇਮ ਬਾਸੇ ਪੁਰ ਕਰਤਾਰ
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ 6 ਮਹੀਨੇ ਦਾ ਸਮਾਂ ਹੋਰ ਸ੍ਰੀ ਕਰਤਾਰਪੁਰ ਸਾਹਿਬ ਬਤੀਤ ਕੀਤਾ ਹੈ।
ਦੀਪ ਮਾਲ ਮੇਲਾ ਮਿਲਿਓ ਗਨ ਨਰ ਨਹੀਂ ਸ਼ੁਮਾਰ
ਤੇ ਦੀਪਮਾਲਾ ਦਾ ਦੀਵਾਲੀ ਦਾ ਪੁਰਬ ਗੁਰੂ ਘਰ ਵਿੱਚ ਬਹੁਤ ਸ਼ਰਧਾ ਨਾਲ ਭਾਵਨਾ ਨਾਲ ਮਨਾਇਆ ਜਾਂਦਾ ਹੈ। 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਮਦ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਤੋ ਦੀਪਮਾਲਾ ਦਾ ਜੋੜ ਮੇਲਾ ਇਸ ਵਾਰ ਕਰਤਾਰਪੁਰ ਸਾਹਿਬ ਦੀ ਸੰਗਤ ਕਰਤਾਰਪੁਰ ਸਾਹਿਬ ਨਗਰ ਵਿੱਚ ਹੀ ਮਨਾਇਆ ਗਿਆ। ਬੇਅੰਤ ਸੰਗਤਾਂ ਜਿਨ੍ਹਾਂ ਦੀ ਗਿਣਤੀ ਨਹੀਂ, ਇਤਨੀ ਸੰਗਤ ਕਰਤਾਰਪੁਰ ਸਾਹਿਬ ਦੀਪਮਾਲਾ ਦਾ ਮੇਲਾ ਮਨਾਉਣ ਵਾਸਤੇ ਇਕੱਤਰ ਹੋਈ ਹੈ।
ਦੂਰ ਦੂਰ ਤੇ ਪੂਰ ਸਿੱਖ ਪੁਰ ਕਾਮਨਾ ਹੇਤ
ਦੂਰੋਂ ਦੂਰੋਂ ਬੇਅੰਤ ਗੁਰੂ ਕੇ ਸਿੱਖ ਆਪਣੀਆਂ ਕਾਮਨਾਵਾਂ ਦੀ ਪੂਰਤੀ ਵਾਸਤੇ
ਆਏ ਹਜ਼ੂਰ ਨਿਹਾਰ ਤੇ ਸ਼ਰਧਾ ਪ੍ਰੇਮ ਸਮੇਤ
ਸਤਿਗੁਰੂ ਜੀ ਦੀ ਹਜ਼ੂਰੀ ਚ ਆ ਕੇ ਮਹਾਰਾਜ 6ਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ। ਮਨ ਚ ਸ਼ਰਧਾ ਹੈ, ਪ੍ਰੇਮ ਹੈ, ਪ੍ਰੇਮ ਤੇ ਸ਼ਰਧਾ ਨਾਲ ਸਤਿਗੁਰਾਂ ਦੇ ਦੀਦਾਰ ਕਰਦੇ ਨੇ ਗੁਰਸਿੱਖ। ਜਦੋਂ ਦਰਸ਼ਨ ਕਰਦੇ ਨੇ ਮੰਗਣਾ ਨਹੀਂ ਪੈਂਦਾ, ਜਿਹੜੀ ਕਾਮਨਾ ਆਪਣੇ ਹਿਰਦੇ ਚ ਕਰਕੇ ਆਉਂਦੇ ਹਨ ਸਤਿਗੁਰੂ ਜੀ ਦੇ ਦਰਸ਼ਨਾਂ ਵਿੱਚੋਂ ਹੀ ਉਹ ਕਾਮਨਾ ਦੀ ਪੂਰਤੀ ਹੋ ਜਾਂਦੀ। ਐਸੇ ਲਾਹੇ ਵਾਲੇ ਸੁੰਦਰ ਦਰਸ਼ਨ ਨੇ ਮਹਾਰਾਜ ਜੀ ਦੇ।
ਚੌਪਈ ਇਸ ਪ੍ਰਕਾਰ ਗੁਰ ਦਿਵਸ ਬਿਤਾਏ
ਇਸ ਪ੍ਰਕਾਰ ਸਤਿਗੁਰੂ ਜੀ ਨੇ ਕੁਝ ਦਿਨ ਹੋਰ ਬਤੀਤ ਕੀਤੇ।
ਦੁਸ਼ਟਨ ਹਨ ਗੁਰ ਸੰਤ ਸਹਾਏ
ਜੋ ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਨੇ ਔਰ ਆਪਣੇ ਸੰਤਾਂ ਦੀ ਸਹਾਇਤਾ ਕਰਨ ਵਾਲੇ ਸੇਵਕਾਂ ਦੀ ਸਹਾਇਤਾ ਕਰਨ ਵਾਲੇ ਨੇ। ਦੁਸ਼ਟਾਂ ਦੋਖੀਆਂ ਮਲੇਛਾਂ ਜਰਵਾਣਿਆਂ ਦਾ ਨਾਸ਼ ਕਰਨ ਵਾਲੇ ਹਨ ਔਰ ਸੰਤ ਜਨਾਂ ਦੀ ਸਹਾਇਤਾ ਕਰਨ ਵਾਲੇ ਹਨ।
ਬੜੀ ਭੀਰ ਨਿਤਪੁਰ ਕਰਤਾਰਾ
ਕਰਤਾਰਪੁਰ ਸਾਹਿਬ ਬਹੁਤ ਵੱਡਾ ਭਾਰੀ ਇਕੱਠ ਹੁੰਦਾ, ਸੰਗਤ ਬੇਅੰਤ ਆਉਂਦੀ ਹੈ ਜਾਂਦੀ ਹੈ। ਜਿੰਨੇ ਦਰਸ਼ਨ ਕਰਨ ਆਉਂਦੇ ਨੇ ਤੇ ਓਨੇ ਹੀ ਜਾਂਦੇ ਨੇ, ਜਿੰਨੇ ਜਾਂਦੇ ਓਨੇ ਹੋਰ ਆ ਜਾਂਦੇ ਹਨ। ਇਸ ਤਰ੍ਹਾਂ ਕਰਤਾਰਪੁਰ ਸਾਹਿਬ ਨਗਰ ਚ ਭਾਰੀ ਰੌਣਕ ਰਹਿੰਦੀ ਸੰਗਤ ਦੀ।
ਆਏ ਜਾਏ ਨਰ ਨਹੀਂ ਸ਼ੁਮਾਰਾ
ਆਉਂਦਿਆਂ ਜਾਂਦਿਆਂ ਦੀ ਗਿਣਤੀ ਨਹੀਂ ਹੈ ਕਿ ਕਿੰਨੀ ਕੁ ਗਿਣਤੀ ਕਰੀਏ। ਮਾਂ ਕਵੀ ਜੀ ਕਹਿੰਦੇ ਸਮੂਹਾਂ ਦੇ ਸਮੂਹ, ਸੰਗਤਾਂ ਦੇ ਵਹੀਰਾਂ ਦੇ ਵਹੀਰ ਆਉਂਦੇ ਹਨ ਤੇ ਜਾਂਦੇ ਹਨ।
ਬੜ ਪੂਰਬ ਤੇ ਸੰਗਤ ਆਵੇ
ਜਦੋਂ ਕੋਈ ਪੂਰਬ ਦਾ ਪੁਰਬ ਦਾ ਮੇਲਾ ਹੁੰਦਾ ਉਦੋਂ ਸੰਗਤ ਚੱਲ ਕੇ ਆਉਂਦੀ ਪੂਰਬ ਦਿਸ਼ਾ ਤੋਂ ਇੱਧਰ ਚੜ੍ਹਦੇ ਵਾਲੇ ਪਾਸਿਓਂ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦਾ ਬੀਜ ਬੀਜਿਆ ਉੱਥੋਂ ਉੱਥੋਂ ਸੰਗਤਾਂ ਚੱਲ ਕੇ ਆਉਂਦੀਆਂ ਹਨ।
ਤਹਿ ਤੇ ਵਸਤ ਅਜਾਇਬ ਲਿਆਵੇ
ਜਿਹੜੀ ਸੰਗਤ ਪੂਰਬ ਦਿਸ਼ਾ ਤੋਂ ਆਉਂਦੀ ਹੈ ਉੱਥੋਂ ਦੇ ਉਸ ਇਲਾਕੇ ਦੀਆਂ ਜਿਹੜੀਆਂ ਅਜਾਇਬ ਵਸਤੂਆਂ ਹਨ, ਜਿਹੜੀਆਂ ਉਸ ਇਲਾਕੇ 'ਚ ਹੀ ਮਿਲਦੀਆਂ ਕਿਤੇ ਹੋਰ ਨਹੀਂ ਮਿਲਦੀਆਂ, ਉੱਥੋਂ ਦੀਆਂ ਅਜਾਇਬ ਅਤੇ ਕੀਮਤੀ ਵਸਤੂਆਂ ਭੇਟਾ ਵਜੋਂ ਗੁਰੂ ਸਾਹਿਬ ਜੀ ਨੂੰ ਭੇਟਾ ਕਰਨ ਵਾਸਤੇ ਸੰਗਤਾਂ ਲੈ ਕੇ ਆਉਂਦੀਆਂ ਹਨ।
ਜੇ ਸਲਤਾ ਪਤ ਤਾ ਟਾਪੂ ਵਾਸੀ,
ਜਿਹੜੇ ਸਲਤਾ ਪਤ, ਸਲਤਾ ਨਾਮ ਹੁੰਦਾ ਨਦੀਆਂ ਦਾ, ਨਦੀਆਂ ਦਾ ਪਤੀ। ਨਦੀਆਂ ਦਾ ਪਤੀ ਕਿਹੜਾ? ਨਦੀਆਂ ਦਾ ਪਤੀ ਹੈ ਸਮੁੰਦਰ। ਸਮੁੰਦਰ ਵਿੱਚ ਵੀ ਟਾਪੂ ਨੇ ਬਹੁਤ ਥਾਵਾਂ ਤੇ। ਉਹਨਾਂ ਟਾਪੂਆਂ ਤੋਂ ਜਿਵੇਂ ਸਿੰਗਲਾ ਦੀਪ ਟਾਪੂ ਹੈ, ਜੰਬੂ ਦੀਪ ਹੈ, ਕਈ ਟਾਪੂਆਂ ਦੇ ਉੱਤੇ ਮਹਾਰਾਜ ਜੀ ਦੇ ਗੁਰਸਿੱਖ ਵਸਦੇ ਨੇ। ਉਥੋਂ ਸੰਗਤ ਚੱਲ ਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੀ ਹੈ।
ਆਏ ਯਤਨ ਕਰ ਸਤਿਗੁਰ ਪਾਸੀ,
ਯਤਨ ਕਰਕੇ ਵੇਖੋ ਕਿੰਨਾ ਲੰਮਾ ਪਿੰਡ ਹੈ। ਉਹ ਪੈਂਡਾ ਤੈਅ ਕਰਕੇ ਟਾਪੂਆਂ ਤੋਂ, ਦੇਸ਼ਾਂ ਵਿਦੇਸ਼ਾਂ ਤੋਂ ਗੁਰਸਿੱਖ ਬੜੀ ਭਾਵਨਾ ਨਾਲ ਸ਼ਰਧਾ ਹਿਰਦੇ ਚ ਧਾਰਨ ਕਰਕੇ ਗੁਰੂ ਦਰਸ਼ਨਾਂ ਵਾਸਤੇ ਆਉਂਦੇ ਹਨ।
ਤਿਮਹੀ ਦਰਸ਼ਨ ਕੇ ਸਮੁਦਾਈ,
ਇਸੇ ਤਰ੍ਹਾਂ ਜਿਹੜੀ ਦੱਖਣ ਦਿਸ਼ਾ ਹੈ, ਦੱਖਣ ਦਿਸ਼ਾ ਵਿੱਚ ਜਗਨਨਾਥ ਪੁਰੀ ਤਾਈ ਬੇਅੰਤ ਗੁਰੂ ਕੇ ਸਿੱਖ ਨੇ, ਉਥੋਂ ਦੱਖਣ ਦਿਸ਼ਾ ਵਿੱਚੋਂ ਵੀ ਬਹੁਤ ਸੰਗਤ ਚੱਲ ਕੇ ਆਉਂਦੀ ਹੈ।
ਦਰਸਹ ਬੰਦਹ ਕਰਹਿ ਬਡਾਈ,
ਆ ਕੇ ਦਰਸ਼ਨ ਕਰਦੇ ਨੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕਰਕੇ ਗੁਰੂ ਪਾਤਸ਼ਾਹ ਜੀ ਦੀ ਵਡਿਆਈ ਕਰਦੇ, ਮਹਾਰਾਜ ਜੀ ਦੀ ਉਪਮਾ ਕਰਦੇ ਹਨ ਗੁਰਸਿੱਖ।
ਤਿਤ ਦਿਸ਼ ਅੰਗ ਬੰਗ ਤੇ ਆਦੀ,
ਇਸੇ ਤਰ੍ਹਾਂ ਦੱਖਣ ਦਿਸ਼ਾ ਦੇ ਇਲਾਕੇ ਚ ਜਿਹਨੂੰ ਭਾਗਲਪੁਰ ਦਾ ਇਲਾਕਾ, ਉੜੀਸਾ ਦਾ ਇਲਾਕਾ, ਇਹਨੂੰ ਅੰਗ ਬੰਗ ਦਾ ਇਲਾਕਾ ਕਹਿ ਦਿੰਦੇ ਆ। ਉੜੀਸਾ ਜਿਹੜੀ ਸਟੇਟ ਹੈ, ਉਸ ਪਾਸਿਓ ਵੀ ਬਹੁਤ ਸਾਰੇ ਗੁਰਸਿੱਖ, ਬਹੁਤ ਸਾਰੀਆਂ ਸੰਗਤਾਂ ਆਉਂਦੀਆਂ। ਹੁਣ ਵੀ ਮਹਾਰਾਜ ਜੀ ਦੀ ਬੜੀ ਕਿਰਪਾ, ਉਸ ਉੜੀਸਾ ਸਟੇਟ ਦੇ ਵਿੱਚ ਬਹੁਤ ਸਾਰੇ ਗੁਰਸਿੱਖ ਹੁਣ ਵੀ ਵਸਦੇ ਹਨ। ਤੋ ਪੁਰਾਤਨ ਸਮੇਂ ਵੀ ਬਹੁਤ ਗੁਰਸਿੱਖ ਸਨ ਜਿਹੜੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਉਂਦੇ ਹਨ।
ਪਾਏ ਕਾਮਨਾ ਹੋਏ ਅਹਿਲਾਦੀ,
ਜਿਹੜੀ ਜਿਹੜੀ ਕੋਈ ਕਾਮਨਾ ਹੁੰਦੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਕਾਮਨਾ ਦੀ ਪੂਰਤੀ ਹੁੰਦੀ, ਔਰ ਜਿਨ੍ਹਾਂ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਉਹਨਾਂ ਦਾ ਹਿਰਦਾ ਖੇੜੇ ਨਾਲ, ਅਹਿਲਾਦ ਨਾਲ, ਖੁਸ਼ੀ ਨਾਲ ਭਰ ਜਾਂਦਾ ਹੈ।
ਪੱਛਮ ਦਿਸ਼ਾ ਵਲਾਇਤ ਜੇਤੀ,
ਇਸੇ ਤਰ੍ਹਾਂ ਪੱਛਮ ਦਿਸ਼ਾ ਵਿੱਚ ਜਿੰਨੀਆਂ ਵਲੈਤਾਂ ਨੇ, ਭਾਵ ਜਿੰਨੇ ਵਿਦੇਸ਼ ਪ੍ਰਦੇਸ਼ ਹਨ,
ਤੁਰਕ ਹਿੰਦੂ ਗਨ ਪ੍ਰੇਮ ਸਮੇਤੀ,
ਉਥੋਂ ਦੇ ਜਿੱਥੇ ਤੁਰਕ ਤੇ ਹਿੰਦੂ ਪ੍ਰੇਮ ਨਾਲ ਰਹਿੰਦੇ ਹੈ ਪੱਛਮ ਦਿਸ਼ਾ ਦੇ ਵਿੱਚੋਂ, ਉਥੋਂ ਵੀ ਬਹੁਤ ਸਾਰੀ ਸੰਗਤ ਆਉਂਦੀ ਹੈ।
ਲੈ ਕਰ ਸ਼ਸਤਰ ਤੁਰੰਗਨ ਆਵੇ,
ਕਈ ਹਿੰਦੂ ਵੀ ਆਉਂਦੇ, ਮੁਸਲਮਾਨ ਵੀ ਆਉਂਦੇ ਜਿਹੜੇ ਗੁਰੂ ਘਰ ਨਾਲ ਪ੍ਰੇਮ ਕਰਦੇ। ਤੋ ਗੁਰਸਿੱਖਾਂ ਨੇ ਤਾਂ ਆਉਣਾ ਹੀ ਹੈ, ਕਈ ਤਰ੍ਹਾਂ ਦੇ ਸੋਹਣੇ ਸ਼ਸਤਰ ਪੱਛਮ ਦਿਸ਼ਾ ਵਾਲੇ ਪਾਸਿਓ ਚੰਗੇ ਵਧੀਆ ਸ਼ਸਤਰ ਮਿਲਦੇ ਹੈ, ਚੰਗੇ ਵਧੀਆ ਤੁਰੰਗਨ ਘੋੜੇ ਹੁੰਦੇ ਹੈ, ਉਹ ਘੋੜੇ ਲਿਆ ਕੇ ਮਹਾਰਾਜ ਜੀ ਨੂੰ ਭੇਟਾ ਕਰਦੇ ਹਨ।
ਦਰਸ਼ਨ ਕਰਤ ਕਾਮਨਾ ਪਾਵੇ,
ਆ ਕੇ ਦਰਸ਼ਨ ਕਰਦੇ ਨੇ ਕਾਮਨਾਵਾਂ ਦੀ ਪੂਰਤੀ ਕਰਦੇ ਹਨ।
ਉੱਤਰ ਦਿਸ਼ ਕੇ ਸਿੱਖ ਮਹਾਨੇ,
ਇਸੇ ਤਰ੍ਹਾਂ ਉੱਤਰ ਦਿਸ਼ਾ ਦੇ ਵੀ ਬਹੁਤ ਸਾਰੇ ਗੁਰਸਿੱਖ, ਉਹ ਵੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੇ ਹਨ।
ਵਸਤੂ ਦਰਬਾਰ ਸਤਿਗੁਰ ਟਿਗ ਆਨੇ,
ਗੁਰੂ ਸਾਹਿਬ ਦੇ ਚਰਨਾਂ ਵਿੱਚ ਵਸਤੂਆਂ, ਮਾਇਆ, ਵਸਤਰ, ਅਭੂਖਣ, ਜੋ ਜੋ ਗੁੱਸੇ ਗੁਰਸਿੱਖ ਦੀ ਭਾਵਨਾ ਉਹ ਲਿਆ ਕੇ ਗੁਰੂ ਚਰਨਾਂ ਚ ਅਰਪਣ ਕਰਦੇ ਹਨ।
ਸ਼੍ਰੀ ਨਾਨਕ ਫਿਰ ਕਰ ਸਭ ਆਵਨੀ,
ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਧਰਤੀ ਦਾ ਭਰਮਣ ਕੀਤਾ। ਖਾਲਸਾ ਜੀ, ਕਈ ਧਰਤੀਆਂ ਐਸੀਆਂ ਜਿੱਥੇ ਗੁਰੂ ਬਾਬਾ ਜੀ ਗਏ ਜਨਮ ਸਾਖੀਆਂ ਚ ਜ਼ਿਕਰ ਆਉਂਦਾ, ਅਸੀਂ ਉਹਨਾਂ ਧਰਤੀਆਂ ਤੱਕ ਹਾਲੇ ਪਹੁੰਚ ਨਹੀਂ ਕਰ ਸਕੇ ਜਿੱਥੇ ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ, ਜਿਨ੍ਹਾਂ ਦੀਪਾਂ ਦਾ, ਜਿਨ੍ਹਾਂ ਟਾਪੂਆਂ ਦਾ, ਜਿਨ੍ਹਾਂ ਧਰਤੀਆਂ ਦਾ, ਦੇਸ਼ਾਂ ਦਾ ਜ਼ਿਕਰ ਜਨਮ ਸਾਖੀਆਂ 'ਚ ਆਉਂਦਾ, ਉਹ ਸਾਰੀਆਂ ਥਾਵਾਂ 'ਤੇ ਅਸੀਂ ਹਾਲੇ ਤੱਕ ਨਹੀਂ ਪਹੁੰਚ ਸਕੇ। ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਧਰਤੀ 'ਤੇ ਫਿਰ ਕੇ ਅਨੇਕ ਜੀਵਾਂ ਦੀ ਕਲਿਆਣ ਕੀਤੀ, ਭਲਾ ਕੀਤਾ ਹੈ।
ਵਿਸਤਾਰਨ ਕਰ ਸਿੱਖੀ ਰਵਨੀ,
ਔਰ ਮਹਾਰਾਜ ਜੀ ਨੇ ਆਪਣੀ ਸਿੱਖੀ ਦਾ ਵਿਸਥਾਰ ਕੀਤਾ। ਜਿੱਥੇ ਜਿੱਥੇ ਵੀ ਗਏ ਗੁਰੂ ਨਾਨਕ ਸਾਹਿਬ, ਸਤਿਗੁਰਾਂ ਨੇ ਆਪਣੀ ਸਿੱਖੀ ਦਾ ਵਿਸਥਾਰ ਕੀਤਾ। ਇਹੋ ਜਿਹੇ ਦੇਸ਼ ਵੀ ਸਨ ਮੁਨਾਫਕ ਦੇਸ਼ ਦਾ ਜ਼ਿਕਰ ਆਉਂਦਾ ਜਨਮ ਸਾਖੀ ਚ, ਜਿਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਵੀ ਇੱਥੇ ਕੋਈ ਕਰਤਾਰ ਪਰਮੇਸ਼ਰ ਅਕਾਲ ਪੁਰਖ ਹੁੰਦਾ। ਉਹ ਆਪਣੇ ਨਗਰ ਦੇ ਰਾਜੇ ਨੂੰ ਹੀ ਰੱਬ ਸਮਝਦੇ ਸੀ, ਉਸੇ ਨੂੰ ਜਾ ਕੇ ਕਹਿੰਦੇ ਜਦੋਂ ਮੀਂਹ ਦੀ ਲੋੜ ਪੈਂਦੀ ਤੇ ਉਹੀ ਮੀਂਹ ਪਾਉਂਦਾ ਮੰਤਰ ਤੰਤਰ ਪੜ੍ਹ ਕੇ। ਉਹਨਾਂ ਧਰਤੀਆਂ ਤੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਲੋਕਾਂ ਨੂੰ ਕਰਤਾਰ ਦੀ ਭਗਤੀ ਵੱਲ ਪ੍ਰੇਰਿਤ ਕੀਤਾ, ਪਰਮੇਸ਼ਰ ਦੀ ਭਗਤੀ ਵਾਲੇ ਪਾਸੇ ਜਗਿਆਸਾ ਪੈਦਾ ਕੀਤੀ। ਐਸੀਆਂ ਬੇਅੰਤ ਧਰਤੀਆਂ ਜਿੱਥੇ ਜਿੱਥੇ ਵੀ ਗੁਰੂ ਬਾਬਾ ਜੀ ਗਏ ਆਪਣੀ ਸਿੱਖੀ ਦਾ ਸਤਿਗੁਰੂ ਜੀ ਨੇ ਵਿਸਥਾਰ ਕੀਤਾ।
ਜਹਤੇ ਆਵਨ ਸਮਰੱਥ ਹੋਈ,
ਜਿੱਥੋਂ ਜਿੱਥੋਂ ਵੀ ਗੁਰਸਿੱਖ ਆਉਣ ਦੀ ਸਮਰੱਥਾ ਰੱਖਦੇ, ਕਿਉਂਕਿ ਕਈ ਧਰਤੀਆਂ ਐਸੀਆਂ ਜਿੱਥੋਂ ਸੰਗਤ ਆ ਨਹੀਂ ਸੀ ਸਕਦੀ, ਉੱਥੇ ਵਸਦੀ ਗੁਰੂ ਸਾਹਿਬ ਜੀ ਨੂੰ ਧਿਆਉਂਦੇ, ਗੁਰਸਿੱਖ ਮਹਾਰਾਜ ਜੀ ਦੀ ਆਰਾਧਨਾ ਕਰਦੇ। ਜਿਨ੍ਹਾਂ ਕੋਲ ਸਮਰੱਥਾ ਹੁੰਦੀ ਆਉਣ ਦੀ ਉਹ ਚੱਲ ਕੇ ਆਉਂਦੇ ਹਨ।
ਦਰਸ਼ਨ ਹੇਤ ਆਏ ਸਭ ਕੋਈ,
ਉਹ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ। ਜਿਹੜਾ ਸਮਰੱਥਾ ਰੱਖਦਾ ਉਹ ਆ ਜਾਂਦਾ, ਨਹੀਂ ਤਾਂ ਮੀਲਾਂ ਦਾ ਪੰਧ, ਸੈਂਕੜੇ ਹਜ਼ਾਰਾਂ ਮੀਲਾਂ ਦਾ ਪੰਧ ਮੁਕਾ ਕੇ ਆਉਣਾ ਉਹਨਾਂ ਵੇਲਿਆਂ 'ਚ ਕਿਹੜਾ ਸੌਖਾ ਸੀ। ਮਾਇਆ ਵੀ ਖਰਚ ਹੁੰਦੀ, ਸਮਾਂ ਵੀ ਲੱਗਦਾ। ਜਿਹੜੇ ਆ ਸਕਦੇ ਉਹ ਆ ਜਾਂਦੇ, ਜਿਹੜੇ ਨਹੀਂ ਆ ਸਕਦੇ ਉਹ ਬੈਠੇ ਆਰਾਧਨਾ ਕਰਦੇ ਹਨ।
ਜਹਤੇ ਪਹੁੰਚਿਓ ਜਾਏ ਨਾ ਇਹਾ,
ਜਿੱਥੋਂ ਸਿੱਖ ਪਹੁੰਚ ਨਹੀਂ ਸਨ ਸਕਦੇ ਮਹਾਰਾਜ ਜੀ ਤੱਕ, ਉਹਨਾਂ ਦਿਨਾਂ ਵਿੱਚ ਆ ਨਹੀਂ ਸਨ ਸਕਦੇ।
ਕਰਹਿ ਤਿਹਾਵਲ ਹੋਏ ਜਹ ਕਹਾ,
ਉਹ ਜਿੱਥੇ ਕਿੱਥੇ ਵੀ ਹੁੰਦੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਦੇ। ਜਿਹੜੇ ਆ ਜਾਂਦੇ ਉਹ ਦਰਸ਼ਨ ਕਰ ਜਾਂਦੇ, ਜਿਹੜੇ ਨਹੀਂ ਸੀ ਆ ਸਕਦੇ ਉਹਨਾਂ ਨੇ ਤਿਹਾਵਲ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰ ਲੈਣੀ।
ਹੋਏ ਇੱਕ ਥਾਏ ਅਰਾਧ ਗੁਰ ਕੋ,
ਦੇਗ ਤਿਆਰ ਕਰਕੇ ਇੱਕ ਜਗ੍ਹਾ ਤੇ ਸਾਰੀ ਸੰਗਤ ਨੇ ਇਕੱਠੇ ਹੋ ਜਾਣਾ, ਬਹਿ ਕੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਚਰਨਾਂ ਦੀ ਆਰਾਧਨਾ ਕਰਨੀ।
ਕਰ ਅਰਦਾਸ ਭਾਵਨਾ ਪੁਰਕੋ,
ਔਰ ਫਿਰ ਅਰਦਾਸ ਕਰਨੀ, ਜਿਹੜੀ ਜਿਹੜੀ ਕਿਸੇ ਦੀ ਭਾਵਨਾ ਹੋਣੀ ਉਸ ਭਾਵਨਾ ਦੀ ਪੂਰਤੀ ਦੀ ਅਰਦਾਸ ਕਰਨੀ।
ਵਰਨੈ ਗੁਰ ਪ੍ਰਤਾਪ ਕਹਿ ਟੀਕਾ,
ਕਹਿੰਦੇ ਸਤਿਗੁਰੂ ਜੀ ਦਾ ਪ੍ਰਤਾਪ ਕਿੱਥੋਂ ਤੱਕ ਵਰਣਨ ਕਰੀਏ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਡਿਆਈ ਕਿੱਥੋਂ ਤੱਕ ਕਥਨ ਕਰੀਏ।
ਜਹ ਕਹਿ ਬਿਦਤ ਜਗਤ ਰਹਿ ਨੀਕਾ,
ਹਰ ਪਾਸੇ ਜਗਤ ਵਿੱਚ ਹਰ ਥਾਂ ਤੇ ਹਰ ਨਗਰ ਹਰ ਸ਼ਹਿਰ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਡਿਆਈ ਉਜਾਗਰ ਹੈ, ਸਤਿਗੁਰੂ ਜੀ ਦਾ ਨਾਮ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਪ੍ਰਗਟ ਹੈ।
ਦਿਵਸ ਵਿਸੋਏ ਕੋ ਤਬ ਆਇਓ,
ਜਿਵੇਂ ਪਾਤਸ਼ਾਹ ਦੇ ਬਚਨ ਨੇ, ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਮਹਾਰਾਜ ਗੁਰੂ ਨਾਨਕ ਸਾਹਿਬ ਦੀ ਵਡਿਆਈ ਸਰਬ ਥਾਵਾਂ ਤੇ ਪ੍ਰਗਟ ਹੈ। ਏਦਾਂ ਜਦੋਂ ਦੀਵਾਲੀ ਦਾ ਪੁਰਬ ਹੁੰਦਾ ਤੋ ਦੀਵਾਲੀ ਤੇ ਸੰਗਤ ਆਉਂਦੀ, ਜੇ ਵਿਸਾਖੀ ਦਾ ਪੁਰਬ ਹੁੰਦਾ ਤੇ ਵਿਸਾਖੀ ਵਾਲੇ ਦਿਨ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਉਂਦੇ। ਵਿਸਾਖੀ ਦਾ ਪੁਰਬ ਗੁਰੂ ਘਰ ਵਿੱਚ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮਨਾਉਣਾ ਪ੍ਰਾਰੰਭ ਕੀਤਾ ਸੀ, ਜੋ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਤਾਂ ਹੀ ਮਨਾਇਆ ਜਾਂਦਾ ਰਿਹਾ। ਦਸਵੇਂ ਪਾਤਸ਼ਾਹ ਜੀ ਨੇ ਵਿਸਾਖੀ ਵਾਲੇ ਦਿਨ ਜਦੋਂ ਖਾਲਸੇ ਦੀ ਸਾਜਨਾ ਕੀਤੀ, ਤੋ ਖਾਲਸੇ ਪੰਥ ਦੇ ਸਾਜਨਾ ਵਜੋਂ ਇਸ ਦਿਵਸ ਨੂੰ, ਦਿਹਾੜੇ ਨੂੰ ਗੁਰਸਿੱਖਾਂ ਮਨਾਉਣ ਦੀ ਮਰਿਆਦਾ ਪ੍ਰਾਰੰਭ ਕੀਤੀ। ਨਹੀਂ ਤਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਹੀ ਵਿਸਾਖੀ ਦਾ ਪੁਰਬ ਮਨਾਉਣਾ ਗੋਇੰਦਵਾਲ ਸਾਹਿਬ ਪ੍ਰਾਰੰਭ ਹੋ ਗਿਆ ਸੀ। ਕਰਤਾਰਪੁਰ ਸਾਹਿਬ ਮਹਾਰਾਜ ਜੀ ਨੇ ਵਿਸਾਖੀ ਦੇ ਪੁਰਬ ਮਨਾਏ ਨੇ। ਬੇਅੰਤ ਸੰਗਤਾਂ ਵਿਸਾਖੀ ਦਾ ਪੁਰਬ ਮਨਾਉਣ ਵਾਸਤੇ ਕਰਤਾਰਪੁਰ ਸਾਹਿਬ ਇਕੱਤਰ ਹੋਈਆਂ।
ਫਲ ਦਰਸ਼ਨ ਕੋ ਹੋਏ ਅਧਿਕਾਇਓ,
ਪੁਰਬ ਦੇ ਦਿਨ ਨੂੰ ਸੰਗਤ ਆਉਂਦੀ ਚੱਲ ਕੇ, ਕਹਿੰਦੇ ਮਹਾਰਾਜ ਜੀ ਦੇ ਦਰਸ਼ਨਾਂ ਦਾ ਅਧਿਕ ਫਲ ਪ੍ਰਤਾਪ ਹੁੰਦਾ। ਜਿਹੜਾ ਪੁਰਬ ਦਾ ਦਿਨ ਹੁੰਦਾ ਨਾ ਖਾਲਸਾ ਜੀ, ਉਸ ਦਿਨ ਖੇਡ ਵਰਤਦੀ ਹੈ। ਮਹਾਰਾਜ ਧੰਨ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਇੱਧਰ ਮਾਲਵੇ ਦੇ ਇਲਾਕੇ 'ਚ ਇੱਕ ਅਸਥਾਨ ਹੈ ਗੁਰਦੁਆਰਾ ਬਾਗਸਰ ਸਾਹਿਬ ਦਸਵੇਂ ਪਾਤਸ਼ਾਹ ਦਾ, ਜੱਸੀ ਦੇ ਜੱਸੀ ਆਦਿਕ ਨਗਰ ਹੈ ਉਹਦੇ ਨੇੜੇ ਬਾਗਸਰ ਮਹਾਰਾਜ ਜੀ ਦਾ ਸਥਾਨ ਹੈ, ਜਿੱਥੋਂ ਦੀ ਇੱਕ ਕਹਾਵਤ ਵੀ ਹੈ, ਜੱਸੀ ਆਏ ਚਲੇ ਗੁੜ ਖਾਏ ਚਲੇ। ਮਹਾਰਾਜ ਦਸਵੇਂ ਪਾਤਸ਼ਾਹ ਜਦੋਂ ਇੱਥੇ ਆਏ ਤੇ ਗੁੜ ਉਤਰਿਆ, ਸੰਗਤ ਨੇ ਜਿੰਨੇ ਮਹਾਰਾਜ ਜੀ ਦੇ ਨਾਲ ਫੌਜਾਂ ਉਹਦੇ ਨੂੰ ਗੁੜ ਹੀ ਛਕਿਆ ਸਾਰਿਆਂ, ਕਹਿੰਦੇ ਅੱਜ ਪ੍ਰਸ਼ਾਦੇ ਦੀ ਲੋੜ ਹੀ ਨਹੀਂ ਹੈ। ਤੋ ਮਹਾਰਾਜ ਜੀ ਨੇ ਬਚਨ ਕੀਤਾ, ਜੱਸੀ ਆਏ ਚਲੇ ਗੁੜ ਖਾਏ ਚਲੇ, ਉੱਥੇ ਲਾਗੇ ਅਸਥਾਨ ਹੈ ਗੁਰਦੁਆਰਾ ਬਾਗਸਰ ਸਾਹਿਬ। ਮਹਾਰਾਜ ਜੀ ਨੇ ਨੀਲੇ ਰੰਗ ਦੀ ਪੁਸ਼ਾਕ ਪਾਈ, ਘੋੜਾ ਵੀ ਨੀਲਾ ਅਤੇ ਸੀਸ 'ਤੇ ਦਸਤਾਰ ਵੀ ਨੀਲੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਘੋੜੇ ਦੇ ਸਮੇਤ ਉਹ ਸਰੋਵਰ ਦੇ ਵਿੱਚ ਪ੍ਰਵੇਸ਼ ਕੀਤਾ ਅਤੇ ਗਲੇ ਤੱਕ ਕਹਿੰਦੇ ਜਿੰਨੇ ਵੀ ਮਹਾਰਾਜ ਜੀ ਉਹ ਜਲ ਦੇ ਵਿੱਚ ਗਏ, ਘੋੜਾ ਵੀ ਜਿਹੜਾ ਨੀਲੇ ਤੋਂ ਸਫੇਦ ਹੋ ਗਿਆ, ਮਹਾਰਾਜ ਜੀ ਦੇ ਤਨ 'ਤੇ ਜਿੰਨੇ ਨੀਲੇ ਰੰਗ ਦੇ ਬਸਤਰ ਉਹ ਸਾਰੇ ਸਫੇਦ ਹੋ ਗਏ, ਕੇਵਲ ਸੀਸ 'ਤੇ ਜਿਹੜੀ ਦਸਤਾਰ ਸੀ ਉਹ ਨੀਲੀ ਰਹਿ ਗਈ। ਸਿੰਘ ਬੜੇ ਹੈਰਾਨ ਹੋਏ। ਅਗਲੇ ਦਿਨ ਕਹਿੰਦੇ ਇਹ ਤਾਂ ਬੜਾ ਮਹਾਨ ਸਰੋਵਰ ਹੈ, ਇਹਦੇ ਵਿੱਚ ਸਤਿਗੁਰੂ ਜੀ ਨੇ ਪ੍ਰਤਾਪ ਪ੍ਰਗਟ ਕੀਤਾ, ਚਲੋ ਇਸ਼ਨਾਨ ਕਰੀਏ। ਇਸ਼ਨਾਨ ਕਰਨ ਲੱਗੇ, ਉਸ ਦਿਨ ਕਿਸੇ ਦੇ ਕੱਪੜੇ ਸਫੇਦ ਨਹੀਂ ਹੋਏ। ਕਲਗੀਧਰ ਜੀ ਕਹਿਣ ਲੱਗੇ, ਗੁਰਸਿੱਖੋ ਕੱਲ੍ਹ ਪੁਰਬ ਦਾ ਦਿਨ ਸੀ, ਪੁਰਬ ਵਾਲੇ ਦਿਨ ਜਦੋਂ ਕਿਸੇ ਤੀਰਥ 'ਤੇ ਇਸ਼ਨਾਨ ਕਰੀਏ ਉਹਦਾ ਮਹਾਤਮ ਵੱਧ ਹੁੰਦਾ, ਉਹਦਾ ਪੁੰਨ ਵੱਧ ਹੁੰਦਾ। ਇਸੇ ਕਰਕੇ ਗੁਰੂ ਘਰਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਹੁਤ ਸਾਰੇ ਸਰੋਵਰਾਂ ਤੀਰਥਾਂ 'ਤੇ ਪੁਰਬ ਦੇ ਇਸ਼ਨਾਨ ਦਾ ਪੁੰਨ ਦੱਸਿਆ, ਜਿਵੇਂ ਆਪਾਂ ਇੱਥੇ ਇਸ਼ਨਾਨ ਕਰਦੇ ਬਸੰਤ ਪੰਚਮੀ ਵਾਲੇ ਦਿਨ। ਸਾਲ ਬਾਅਦ ਕਿੰਨੀ ਸੰਗਤ ਆਉਂਦੀ। ਹੁਕਮਨਾਮੇ 'ਚ ਨੌਵੇਂ ਪਾਤਸ਼ਾਹ ਨੇ ਬਚਨ ਕਹੇ ਆ ਇੱਥੇ ਕਿ ਬਸੰਤ ਪੰਚਮੀ ਵਾਲੇ ਦਿਨ ਜਿਹੜਾ ਇਸ਼ਨਾਨ ਕਰੇਗਾ ਉਹਨੂੰ ਸਰਬ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋਵੇਗਾ। ਐਸਾ ਨਹੀਂ ਕਿ ਰੋਜ਼ ਇਸ਼ਨਾਨ ਕਰਨ ਵਾਲੇ ਨੂੰ ਪੁੰਨ ਨਹੀਂ, ਪਰ ਵਿਸ਼ੇਸ਼ ਪੁੰਨ ਪ੍ਰਾਪਤ ਹੁੰਦਾ ਜਦੋਂ ਕਿਸੇ ਪੁਰਬ ਵਾਲੇ ਦਿਨ ਮਹਾਰਾਜ ਜੀ ਦੇ ਸਥਾਨਾਂ ਦੇ ਦਰਸ਼ਨ ਦਾਰੇ ਕਰੀਏ। ਤੋ ਪੁਰਾਤਨ ਸਮੇਂ ਤੋਂ ਹੀ ਗੁਰਸਿੱਖ ਜਦੋਂ ਪੁਰਬ ਹੁੰਦਾ ਵੱਧ ਸੰਗਤ ਗਿਣਤੀ ਵਿੱਚ ਗੁਰੂ ਘਰ ਆਉਂਦੀ, ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦਾ ਪੁੰਨ ਪ੍ਰਾਪਤ ਕਰਦੇ। ਕਹਿੰਦੇ ਪੁਰਬ ਦਾ ਦਿਨ ਹੈ ਵਿਸਾਖੀ ਦਾ, ਬੜਾ ਵੱਡਾ ਮਹਾਤਮ ਪ੍ਰਾਪਤ ਹੋਵੇਗਾ ਵਿਸਾਖੀ ਵਾਲੇ ਦਿਨ ਜਦੋਂ ਸਤਿਗੁਰੂ ਜੀ ਦੇ ਜਾ ਕੇ ਦਰਸ਼ਨ ਕਰਾਂਗੇ। ਇਹ ਭਾਵਨਾ ਹਿਰਦੇ 'ਚ ਧਾਰਨ ਕਰਕੇ ਬੇਅੰਤ ਸੰਗਤਾਂ ਚੱਲ ਕੇ ਆਈਆਂ ਹਨ।
ਚਹੁੰ ਦੇਸ਼ ਤੇ ਸੰਗਤ ਸਮੁਦਾਈ,
ਚਾਰਾਂ ਦਿਸ਼ਾਵਾਂ ਤੋਂ ਬੇਅੰਤ ਸੰਗਤ, ਉੱਤਰ ਦੱਖਣ ਪੂਰਬ ਪੱਛਮ, ਚੌਂ ਦਿਸ਼ਾਵਾਂ ਤੋਂ ਬੇਅੰਤ ਸੰਗਤਾਂ ਚੱਲ ਕੇ ਆਈਆਂ ਹਨ।
ਲੈ ਕਰ ਵਸਤ ਅਜਾਇਬ ਆਈ,
ਅਜਾਇਬ ਵਸਤੂਆਂ, ਬਹੁਮੁੱਲੀਆਂ ਵਸਤੂਆਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਗੁਰਸਿੱਖ ਭੇਟਾ ਕਰਨ ਨੂੰ ਲਿਆਏ ਹਨ।
ਧਰ ਧਰ ਪ੍ਰੇਮ ਅਧਿਕ ਚਿਤ ਚਾਊ,
ਬੜੇ ਚਾਅ ਨਾਲ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਉਹ ਵਸਤੂਆਂ ਭੇਟਾ ਕਰਦੇ ਹਨ।
ਛੇਮ ਲੈਣ ਚਾਹਤ ਅਧਿਕਾਊ,
ਮਨ 'ਚ ਕਾਂਖਾ ਕੀ ਹੈ ਕਿ ਸਤਿਗੁਰੂ ਜੀ ਸਾਡੀ ਕਲਿਆਣ ਕਰ ਦੇਣ। ਛੇਮ ਕਹਿੰਦੇ ਨੇ ਕਲਿਆਣ ਨੂੰ, ਕਿ ਸਾਨੂੰ ਗੁਰੂ ਸਾਹਿਬ ਦੇ ਚਰਨਾਂ 'ਚੋਂ ਕਲਿਆਣ ਦਾ ਦਾਨ ਪ੍ਰਾਪਤ ਹੋਵੇ। ਇਹੀ ਭਾਵਨਾ ਲੈ ਕੇ ਗੁਰਸਿੱਖ ਆਉਂਦੇ ਹਨ।
ਜਿਸ ਦਿਨ ਮਾਧਵ ਕੀ ਸੰਕਰਾਂਤ,
ਕਹਿੰਦੇ ਜਿਸ ਦਿਨ ਮਾਧਵ ਦੀ, ਮਾਧਵ ਦਾ ਮਤਲਬ ਹੁੰਦਾ ਵਿਸਾਖ ਦੀ ਸੰਕਰਾਂਤ ਦਾ ਦਿਨ ਹੈ।
ਪੁਰ ਕਰਤਾਰ ਬਿਖੈ ਬਹੁ ਭਾਂਤ,
ਕਹਿੰਦੇ ਕਰਤਾਰਪੁਰ ਸਾਹਿਬ ਨਗਰ ਵਿੱਚ ਬਹੁਤ ਸਾਰੀ ਸੰਗਤ, ਬਹੁਤ ਸਾਰੇ ਗੁਰਸਿੱਖ ਆਣ ਕੇ ਇਕੱਤਰ ਹੋਏ।
ਸੰਗਤ ਕੇ ਡੇਰੇ ਗਨ ਛਾਏ,
ਵਿਸਾਖ ਦੀ ਸੰਕਰਾਂਤ ਨੂੰ ਬੜਾ ਵੱਡਾ ਜੋੜ ਮੇਲਾ ਹੋਇਆ, ਚਾਰੇ ਪਾਸੇ ਕਰਤਾਰਪੁਰ ਸਾਹਿਬ ਸੰਗਤਾਂ ਦੇ ਡੇਰੇ ਉਤਰੇ ਹੋਏ। ਕਿਉਂਕਿ ਅੱਜ ਵਾਂਗੂ ਜਿਵੇਂ ਹੁਣ ਵਰਤਮਾਨ ਸਮੇਂ 'ਚ ਸਰਾਵਾਂ ਆਦਿਕ ਹੁੰਦੀਆਂ ਗੁਰੂ ਘਰਾਂ 'ਚ, ਉਦੋਂ ਅੱਜ ਵਾਂਗੂ ਸਰਾਵਾਂ ਵਗੈਰਾ ਨਹੀਂ ਸਨ ਹੁੰਦੀਆਂ, ਆਸਣ ਮਿਲਦੇ ਸਨ। ਗੁਰਸਿੱਖ ਤੰਬੂ ਕਨਾਤਾਂ ਲਾ ਕੇ ਤੋ ਵੱਡੀਆਂ ਵੱਡੀਆਂ ਕਨਾਤਾਂ ਵਿੱਚ ਜਿੱਥੇ ਜਿੱਥੇ ਕਿਸੇ ਨੂੰ ਥਾਂ ਮਿਲਣਾ ਉੱਥੇ ਉੱਥੇ ਆਸਣ ਲਾ ਲੈਣਾ, ਅਤੇ ਨਾ ਹੀ ਉੱਥੇ ਜਾ ਕੇ ਮਸੰਦਾਂ ਨਾਲ ਲੜਦੇ ਸੀ ਸਿੱਖ ਵੀ ਤੁਸੀਂ ਸਾਨੂੰ ਆਸਣ ਨਹੀਂ ਦਿੰਦੇ, ਕਮਰਾ ਨਹੀਂ ਦਿੰਦੇ। ਜਿੱਥੇ ਜਿੱਥੇ ਕਿਸੇ ਨੂੰ ਆਸਣ ਮਿਲਣਾ ਗੁਰੂ ਘਰ ਵਿੱਚ, ਗੁਰੂ ਜਗ੍ਹਾ ਵਿੱਚ, ਉੱਥੇ ਹੀ ਉਹਨਾਂ ਨੇ ਬੰਜਾ ਬਿਸਤਰਾ ਕੋਈ ਆਪਣਾ ਪ੍ਰਗਟ ਕਰ ਲੈਣਾ ਜਾਂ ਗੁਰੂ ਘਰੋਂ ਮਿਲ ਜਾਣਾ, ਤੋ ਆਪੋ ਆਪਣੇ ਆਸਣ ਲਾ ਲੈਂਦੇ ਸੀ। ਲੜਾਈਆਂ ਪੜ੍ਹਾਈਆਂ ਅੱਜ ਵਾਂਗੂ ਨਹੀਂ ਸੀ ਹੁੰਦੀਆਂ, ਜਦੋਂ ਦੀਆਂ ਸਰਾਵਾਂ ਬਣੀਆਂ ਲੜਾਈਆਂ ਪੜ੍ਹਾਈਆਂ ਹੁੰਦੀਆਂ, ਲੋਕ ਬਹਿਸਬਾਜ਼ੀਆਂ ਕਰਦੇ, ਉਦੋਂ ਐਸਾ ਵਰਤਾਰਾ ਨਹੀਂ ਸੀ। ਤੋ ਮਹਾਰਾਜ ਜੀ ਦੇ ਘਰ ਵਿੱਚ ਤੰਬੂ ਕਨਾਤਾਂ ਦੂਰ ਦੂਰ ਤੱਕ ਤਣੀਆਂ ਹੁੰਦੀਆਂ ਜਦੋਂ ਜੋੜ ਮੇਲੇ ਹੁੰਦੇ। ਤੋ ਜਿੱਥੇ ਜਿੱਥੇ ਕਿਸੇ ਨੂੰ ਥਾਂ ਮਿਲਣਾ, ਸੰਗਤ ਸਮਝਦੀ ਸੀ ਵੀ ਘਰ 'ਚ ਚਾਰ ਜੀ ਆ ਜਾਣ ਕਿਸੇ ਦੇ ਅਤੇ ਮੰਜਾ ਬਿਸਤਰਾ ਨਹੀਂ ਲੱਭਦਾ ਚਾਰ ਜੀਆਂ ਵਾਸਤੇ, ਉਹਨਾਂ ਨੂੰ ਸਾਂਭਣਾ ਔਖਾ ਹੋ ਜਾਂਦਾ। ਵੀ ਜੋੜ ਮੇਲਿਆਂ ਦੇ ਉੱਤੇ ਤਾਂ ਲੱਖਾਂ ਦੇ ਹਿਸਾਬ ਨਾਲ ਸੰਗਤ ਆਉਂਦੀ ਹੈ, ਆਖਿਰਕਾਰ ਪ੍ਰਬੰਧਕ ਕਿੰਨਿਆਂ ਕੁ ਦਾ ਪ੍ਰਬੰਧ ਕਰ ਸਕਦੇ? 5,000, 10,000, ਜਿੱਥੇ 2-2 ਲੱਖ, 2.5-2.5 ਲੱਖ ਬੰਦਾ ਰੋਜ਼ ਆਵੇ, ਏਡੀ ਏਡਾ ਵੱਡਾ ਪ੍ਰਬੰਧ ਕਿੰਨਾ ਕੁ ਬੰਦਾ ਵੱਧ ਤੋਂ ਵੱਧ ਕਰ ਸਕਦਾ, ਕਿੰਨੇ ਕੁ ਵੱਧ ਤੋਂ ਵੱਧ ਕਮਰੇ ਬਣ ਸਕਦੇ ਹੈ। ਤੋ ਸੰਗਤ ਇੱਕ ਦੂਜੇ ਦੇ ਭਾਵ ਸਮਝ ਕੇ ਆਪੋ ਆਪਣੇ ਆਸਣ ਲਾ ਲੈਂਦੇ, ਬੜਾ ਪ੍ਰੇਮ ਭਾਵ ਹੁੰਦਾ ਗੁਰਸਿੱਖਾਂ ਵਿੱਚ।
ਕੇ ਚਹੋਂ ਦੇਸ਼ ਪਿਖ ਪਿਖ ਛਾਏ,
ਕਰਤਾਰਪੁਰ ਸਾਹਿਬ ਦੇ ਚਾਰੇ ਪਾਸੇ ਸੰਗਤ ਹੀ ਸੰਗਤ ਹੈ। ਕਿਸੇ ਨੇ ਤੰਬੂ ਲਾਇਆ, ਕਿਸੇ ਨੇ ਦਰਖਤ ਦੇ ਥੱਲੇ ਖੁੱਲੇ ਆਕਾਸ਼ ਵਿੱਚ ਹੀ ਆਸਣ ਲਾਇਆ, ਇਉਂ ਕਹਿੰਦੇ ਸੰਗਤਾਂ ਦੇ ਉਤਾਰੇ ਹੋਏ ਹਨ।
ਹਰ ਜਲ ਕੋ ਸੁਖ ਜਹਾਂ ਨਿਹਾਰਾ,
ਜਿੱਥੇ ਜਿੱਥੇ ਕਿਸੇ ਨੂੰ ਜਲ, ਕਿਉਂਕਿ ਜ਼ਿਆਦਾ ਲੋੜ ਤਾਂ ਜਲ ਪਾਣੀ ਦੀ ਹੁੰਦੀ, ਜਿੱਥੇ ਜਿੱਥੇ ਕਿਸੇ ਨੇ ਵੇਖਿਆ ਵੀ ਖੂਹ ਨੇੜੇ ਆ ਜਾਂ ਕੋਈ ਤਾਲ ਨੇੜੇ ਹੈ, ਉੱਥੇ ਉੱਥੇ ਸੰਗਤਾਂ ਨੇ ਆਪਣੇ ਡੇਰੇ ਕਰ ਲਏ ਹਨ।
ਮਿਲ ਮਿਲ ਨਰਗਨ ਡੇਰੋ ਡਾਰਾ,
ਏਦਾਂ ਮਿਲ ਕੇ ਇਕੱਠੇ ਹੋ ਕੇ ਡੇਰਾ ਕਰ ਲੈਂਦੇ ਨੇ ਗੁਰਸਿੱਖ। ਐਸਾ ਨਹੀਂ ਵਿਤਕਰਾ ਭਾਵ ਨਹੀਂ ਹੁੰਦਾ, ਜੇ ਕੋਈ ਬਾਹਰੋਂ ਦੂਸਰੇ ਨਗਰ ਤੋਂ ਵੀ ਹੁੰਦਾ ਉਹਨੂੰ ਕਹਿੰਦੇ ਆ ਭਾਈ ਜੇ ਤੇਰੇ ਕੋਲ ਨਹੀਂ ਕੋਈ ਬਿਸਤਰਾ ਸਾਡੇ ਕੋਲੋਂ ਲੈ ਲੈ, ਆ ਸਾਡੇ ਕੋਲ ਆਸਣ ਲਾ ਲੈ, ਇੰਨਾ ਪ੍ਰੇਮ ਹੁੰਦਾ ਗੁਰਸਿੱਖਾਂ ਵਿੱਚ।
ਅਧਿਕ ਭੀਰਪੁਰ ਕੇ ਚਹੁ ਫੇਰੇ,
ਏਦਾਂ ਕਰਤਾਰਪੁਰ ਸਾਹਿਬ ਨਗਰ ਦੇ ਚਾਰੇ ਪਾਸੇ ਚੁਫੇਰੇ ਬਹੁਤ ਵੱਡਾ ਭਾਰੀ ਇਕੱਠ ਹੈ।
ਵਿੱਚ ਨਾ ਮੇਵ ਸਕਹਿ ਬਹੁ ਡੇਰੇ,
ਸੰਗਤ ਇੰਨੀ ਹੈ ਵੀ ਡੇਰਿਆਂ ਵਿੱਚ ਮੇਵ ਦੀ ਨਹੀਂ ਹੈ। ਜਿੰਨੇ ਗੁਰੂ ਘਰ ਵੱਲੋਂ ਵੀ ਪ੍ਰਬੰਧ ਹੋਇਆ ਹੋਇਆ, ਤੰਬੂ ਕਨਾਤਾਂ ਲੱਗੀਆਂ ਹੋਈਆਂ, ਪਰ ਸੰਗਤ ਇੰਨੀ ਜ਼ਿਆਦਾ ਵੀ ਉਹ ਉਹਨਾਂ ਤੰਬੂ ਕਨਾਤਾਂ ਵਿੱਚ ਸੰਗਤ ਮੇਵ ਦੀ ਨਹੀਂ ਹੈ। ਜਿਹਨੂੰ ਜਿਹਨੂੰ ਆਸਣ ਮਿਲ ਗਿਆ ਮਿਲ ਗਿਆ, ਕਈਆਂ ਨੇ ਏਦਾਂ ਹੀ ਬਾਹਰ ਜਿੱਥੇ ਜਿੱਥੇ ਕਿਸੇ ਨੂੰ ਟਿਕਾਣਾ ਮਿਲਿਆ ਆਪੋ ਆਪਣਾ ਆਸਣ ਲਾ ਲਿਆ।
ਜਿਤ ਕਿਤ ਧੁਨ ਹੋਵਤ ਗੁਰਬਾਣੀ,
ਤੋ ਜਿੱਧਰ ਕਿੱਧਰ ਵੇਖੋ ਗੁਰਬਾਣੀ ਦੀ ਧੁਨੀ, ਗੁਰਬਾਣੀ ਦਾ ਆਲਾਪ ਹੁੰਦਾ। ਅੱਜ ਵਾਂਗੂ ਮੇਲਿਆਂ ਵਾਲਾ ਹਿਸਾਬ ਕਿਤਾਬ ਨਹੀਂ ਸੀ ਹੁੰਦਾ, ਅਸਲ 'ਚ ਜੋੜ ਮੇਲੇ ਉਦੋਂ ਹੁੰਦੇ ਸੀ, ਹੁਣ ਤਾਂ ਇਕੱਲੇ ਮੇਲੇ ਬਣ ਕੇ ਰਹਿ ਗਏ, ਜੋੜ ਮੇਲੇ ਨਹੀਂ ਹਨ। ਜੋੜ ਮੇਲੇ ਤੇ ਮੇਲੇ 'ਚ ਫਰਕ ਇਹ ਹੀ ਹੈ, ਜੋੜ ਮੇਲੇ ਦਾ ਮਤਲਬ ਹੁੰਦਾ ਜਦੋਂ ਜੁੜ ਕੇ ਕਥਾ ਕੀਰਤਨ ਦਾ ਲਾਭ ਲਿਆ ਜਾਵੇ ਉਹਨੂੰ ਕਹਿੰਦੇ ਜੋੜ ਮੇਲੇ। ਜਦੋਂ ਇਕੱਲਾ ਮੇਲਾ ਕੋਈ ਤੂਤੀਆਂ ਇੱਧਰ ਵਜਾਉਂਦਾ ਫਿਰੇ, ਕੋਈ ਮੋਟਰਸਾਈਕਲਾਂ ਦੇ ਪਟਾਕੇ ਪਵਾਉਂਦਾ ਫਿਰੇ, ਕੋਈ ਟਰੈਕਟਰਾਂ 'ਤੇ ਵੱਡੇ ਵੱਡੇ ਧੂਤੂ ਲਾ ਕੇ ਕੰਨ ਪਾੜਦਾ ਹੋਵੇ ਲੋਕਾਂ ਦੇ, ਉਹ ਵਾ ਮੇਲਾ ਹੀ ਬਣ ਕੇ ਰਹਿ ਗਏ, ਉਹ ਕੋਈ ਜੋੜ ਮੇਲੇ ਥੋੜ੍ਹੀ ਹੈ। ਤੋ ਕਹਿੰਦੇ ਇੱਥੇ ਜਿਹੜੀ ਇੰਨੀ ਸੰਗਤ ਆਈ ਆ, ਹਰ ਪਾਸੇ ਗੁਰਬਾਣੀ ਦੀ ਧੁਨੀ, ਕਿਤੇ ਆਵਾਜ਼ ਨਹੀਂ ਪੈਂਦੀ ਆ ਜਾਓ ਭਾਗਾਂ ਵਾਲਿਓ ਦੇਸੀ ਘਿਓ ਦਾ ਲੰਗਰ, ਕਿਤੇ ਨਹੀਂ ਸੁਣਾਈ ਦਿੰਦਾ। ਲੰਗਰ ਲੱਗੇ ਹੈ, ਇਹ ਨਹੀਂ ਕਿ ਲੰਗਰ ਨਹੀਂ ਲੱਗੇ, ਆਵਾਜ਼ਾਂ ਨਹੀਂ ਮਾਰਦੇ, ਪਕੌੜੇ ਬਣੇ ਆ ਤੁਹਾਡੇ ਲਈ ਪਨੀਰ ਦੇ, ਆਓ ਜੀ। ਆਹੀ ਕੁਝ ਹੁੰਦਾ ਨਾ ਅੱਜ ਕੱਲ੍ਹ ਮੇਲਿਆਂ 'ਤੇ, ਲਾਓ ਲੰਗਰ, ਪਕੌੜੇ ਵੀ ਲਾਓ ਮੇਲਿਆਂ ਦੇ ਵਿੱਚ। ਆਹ ਹੋਲੇ ਮਹੱਲੇ ਦਾ ਜੋੜ ਮੇਲਾ ਆਉਣ ਵਾਲਾ, ਲਾਓ ਗੁਰ ਵਿਸਾਖੀ ਦੇ ਪੁਰਬ ਨੇ, ਖੁਸ਼ੀਆਂ ਦੇ ਜਿਹੜੇ ਮੇਲੇ ਆ ਉੱਥੇ ਲੰਗਰ ਲੱਗਣ, ਪਰ ਆਵਾਜ਼ਾਂ ਮਾਰ ਮਾਰ ਕੇ ਲੋਕਾਂ ਦੇ ਕੰਨ ਪਾੜੀ ਜਾਣੇ, ਆ ਜਾਓ ਭਾਗਾਂ ਵਾਲਿਓ, ਜਿਹਨੂੰ ਲੋੜ ਆ ਉਹਨੇ ਆਪੇ ਛਕ ਲੈਣਾ ਲੰਗਰ, ਆਵਾਜ਼ਾਂ ਮਾਰਨ ਦੀ ਕੀ ਲੋੜ ਆ। ਉਹੀ ਆਵਾਜ਼ ਦੀ ਥਾਂ 'ਤੇ ਤੁਸੀਂ ਉੱਥੇ ਜਿੱਥੇ ਲੰਗਰ ਲਾਏ ਆ ਨਾਲ ਕੋਈ ਕਥਾ ਕੀਰਤਨ ਦਾ ਪ੍ਰਵਾਹ ਚਲਾਓ, ਗੁਰਬਾਣੀ ਚੱਲੇ, ਇਹੋ ਜਿਹਾ ਮਾਹੌਲ ਬਣਿਆ ਹੁੰਦਾ ਵੀ ਉਹਨਾਂ ਜੋੜ ਮੇਲਿਆਂ ਦੇ ਉੱਤੇ ਦੋ ਦਿਨ ਬਾਣੀ ਵੀ ਨਹੀਂ ਪੜ੍ਹੀ ਜਾਂਦੀ, ਇੰਨਾ ਸ਼ੋਰ ਸ਼ਰਾਬਾ ਹੁੰਦਾ, ਇੰਨਾ ਸਾਊਂਡ ਦਾ ਪੋਲੂਸ਼ਨ ਚਾਰੇ ਪਾਸੇ। ਉੱਧਰ ਟਰੈਕਟਰਾਂ ਵਾਲੇ ਵੀਰ ਆਪਣਾ ਵੱਖਰਾ, ਮੋਟਰਸਾਈਕਲ ਵਾਲੇ ਵੀਰ ਵੱਖਰਾ, ਕਿਹੋ ਜਿਹੇ ਮੇਲੇ ਬਣ ਕੇ ਰਹਿ ਗਏ ਸਾਡੇ। ਜਿੱਥੇ ਕਥਾ ਕੀਰਤਨ ਦਾ ਕੋਈ ਦੀਵਾਨ ਹੁੰਦਾ ਉੱਥੇ ਵੇਖੋ ਸੰਗਤ ਨਹੀਂ ਹੁੰਦੀ, ਉੱਥੇ ਪਤਾ ਕਦੋਂ ਜਾਂਦੇ ਆ, ਜਦੋਂ ਸੌਣਾ ਹੁੰਦਾ, ਹੋਰ ਕਿਤੇ ਥਾਂ ਨਹੀਂ ਲੱਭਦੀ। ਉੱਥੇ ਜਿੱਥੇ ਦੀਵਾਨ ਹਾਲ 'ਚ ਕਥਾ ਕੀਰਤਨ ਹੁੰਦਾ ਲੈ ਕੇ ਜਿਉਂ ਲੰਮੀਆਂ ਤਾਣਨ ਲੱਗਦੇ, ਘਰਾੜੇ ਮਾਰਦੇ ਆ ਉੱਥੇ, ਢਾਡੀ ਸਿੰਘ ਜਿਉਂ ਕਿਲ ਕਿਲ ਕੇ ਜ਼ੋਰ ਲਾਉਂਦੇ, ਇਤਿਹਾਸ ਸੁਣਾਉਂਦੇ, ਵਾਰਾਂ ਸੁਣਾਉਂਦੇ, ਕੋਈ ਨਹੀਂ ਸੁਣਦਾ, ਕੋਈ ਵਿਰਲਾ ਹੀ ਹੋਵੇ ਜਿਹੜਾ ਲਾਭ ਲਵੇ। ਇਹੋ ਜਿਹੇ ਮਾਹੌਲ ਬਣਾ ਕੇ ਰੱਖ ਦਿੱਤੇ ਅਸੀਂ। ਤੋ ਜੋੜ ਮੇਲਿਆਂ ਦਾ ਮਤਲਬ ਜਿੱਥੇ ਗੁਰਬਾਣੀ ਦਾ ਪਹਿਰਾ ਹੋਵੇ, ਕਥਾ ਹੋਵੇ, ਕੀਰਤਨ ਹੋਵੇ, ਸ਼ੋਰ ਸ਼ਰਾਬਾ ਨਹੀਂ ਹੋਣਾ ਚਾਹੀਦਾ। ਵੀਰਾਂ ਨੂੰ ਭਾਈ ਸੁਚੇਤ ਹੋਣਾ ਚਾਹੀਦਾ, ਜਿਹੜੇ ਲੰਗਰ ਲਾਉਂਦੇ ਆ ਜਾਂ ਜਿਹੜੇ ਉੱਥੇ ਯਾਤਰਾ 'ਤੇ ਜਾਂਦੇ ਆ। ਹੋਲੇ ਮਹੱਲੇ ਦਾ ਜੋੜ ਮੇਲਾ ਆ ਰਿਹਾ ਆਉਣ ਵਾਲੇ ਦਿਨਾਂ 'ਚ, 24-25-26 ਨੂੰ ਸ਼ੁਰੂਆਤ ਹੋ ਚੁੱਕੀ ਹੈ। ਤੋ ਜਿਹੜਾ ਕੋਈ ਸੁਣੇ ਭਾਈ ਉੱਥੇ ਲੰਗਰ ਲਾਉਣ ਵਾਲਾ, ਉਹਨਾਂ ਨੂੰ ਬੇਨਤੀ ਆ ਵੀ ਜੇ ਤੁਸੀਂ ਸਪੀਕਰ ਲਾਉਣੇ ਆ ਤਾਂ ਆਵਾਜ਼ਾਂ ਮਾਰਨ ਦੀ ਲੋੜ ਨਹੀਂ ਤੁਹਾਨੂੰ, ਲੰਗਰ ਦੀ ਵਿਵਸਥਾ ਕਰੋ, ਜਿਹਨੂੰ ਲੋੜ ਹੈ ਉਹ ਆਪੇ ਆ ਕੇ ਛਕ ਲਏਗਾ। ਉਹਨਾਂ ਸਪੀਕਰਾਂ ਵਿੱਚ ਗੁਰਬਾਣੀ ਦਾ ਕੀਰਤਨ ਲਾਓ। ਜਿਹੜੇ ਆ ਧਾਰਮਿਕ ਗੀਤ ਜੇ ਉੱਚੇ ਉੱਚੇ ਜੇ ਲਾ ਛੱਡਦੇ ਉਹ ਵੀ ਯੋਗ ਨਹੀਂ ਹਨ। ਗੁਰਬਾਣੀ ਦਾ ਕੀਰਤਨ ਦੀਆਂ ਗੂੰਜਾਂ ਪੈਣੀਆਂ ਚਾਹੀਦੀਆਂ। ਧਾਰਮਿਕ ਗੀਤ ਵਗੈਰਾ ਵੀ ਨਹੀਂ ਚੱਲਣੇ ਚਾਹੀਦੇ। ਉਹਨਾਂ ਵਿੱਚ ਇਹੋ ਜਿਹਾ ਸਿਸਟਮ ਹੈ, ਉਹ ਇਹੋ ਜਿਹੇ ਤਰੀਕੇ ਨਾਲ ਕੱਚ ਪਿੱਚ ਜਿਹਾ ਗਾਇਆ ਜਾਂਦਾ ਹੈ, ਉਹਨਾਂ ਆਪਣੇ ਸਵਾਰਥ ਨੂੰ ਗਾਏ ਹੁੰਦੇ ਹੈ ਵੀ ਚਲੋ ਦੋ ਪੈਸੇ ਬਣਦੇ ਆ ਧਾਰਮਿਕ ਗੀਤਾਂ ਦੇ ਬਹਾਨੇ। ਤੋ ਗੁਰਬਾਣੀ ਦਾ ਕੀਰਤਨ ਹੀ ਹੋਵੇ ਜਿਹੜੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਜਾਂ ਮਹਾਂਪੁਰਖ ਮਹਾਤਮਾ ਜਿਹੜੇ ਕੀਰਤਨ ਕਰਦੇ ਹਨ ਉਹਨਾਂ ਦੇ ਕੀਰਤਨ ਦਾ ਕੁਝ ਲੱਗ ਜੇ। ਆਪ ਦੀਵਾਨ ਸਜਾਓ, ਕਥਾ ਕੀਰਤਨ ਨਗਰ ਦੀਆਂ ਸੰਗਤਾਂ ਨੂੰ ਨਾਲ ਜੋੜ ਕੇ ਜਿੱਥੇ ਲੰਗਰ ਲਾਉਂਦੇ ਹੋ 10-20-50 ਬੰਦੇ ਬਹਿ ਕੇ ਉੱਥੇ ਕਥਾ ਕੀਰਤਨ ਦਾ ਪ੍ਰਵਾਹ ਚਲਾਓ। ਜੋਟੀਆਂ ਨਾਲ, ਢੋਲਕੀਆਂ ਚਿਮਟਿਆਂ ਨਾਲ ਬਹਿ ਕੇ ਕੀਰਤਨ ਕਰੋ। ਇਹ ਵੀ ਮਰਿਆਦਾ ਗੁਰੂ ਘਰ ਦੀ। ਅਤੇ ਜਿਹੜੇ ਵੀਰ ਉੱਦਾਂ ਜਾਂਦੇ ਟਰੈਕਟਰ ਟਰਾਲੀਆਂ 'ਤੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਭਾਈ ਉੱਚੇ ਉੱਚੇ ਸਪੀਕਰਾਂ ਦੇ ਵਿੱਚ ਜੇ ਲਾਣਾ ਵੀ ਆ ਕੁਝ ਤਾਂ ਉਹ ਕੀਰਤਨ ਲਾ ਕੇ ਜਾਣ ਗੁਰਬਾਣੀ ਦਾ। ਰਾਗੀ ਸਿੰਘਾਂ ਦਾ ਕੀਰਤਨ ਚੱਲਦਾ ਹੋਵੇ, ਕੰਨਾਂ ਵਿੱਚ ਪਵੇ, ਅਤੇ ਹੁੱਲੜਬਾਜ਼ੀ ਨਹੀਂ ਕਰਨੀ ਚਾਹੀਏ। ਗੁਰੂ ਸਾਹਿਬ ਦੇ ਧਰਮ ਸਥਾਨਾਂ 'ਤੇ ਜੋੜ ਮੇਲਿਆਂ 'ਤੇ ਜਾਣਾ। ਹੋਲੇ ਮਹੱਲੇ 'ਤੇ ਮਹਾਰਾਜ ਕਲਗੀਧਰ ਜੀ ਨੇ ਵਚਨ ਕੀਤਾ ਸੀ ਖਾਲਸੇ ਨੂੰ। ਮਹਾਰਾਜ ਦਸਵੇਂ ਪਾਤਸ਼ਾਹ ਜਦੋਂ ਆਨੰਦਪੁਰ ਸਾਹਿਬ ਛੱਡ ਕੇ ਗਏ ਅਤੇ ਵਚਨ ਕੀਤਾ ਸੀ, ਕਹਿੰਦੇ ਜਦੋਂ ਮੇਰਾ ਖਾਲਸਾ ਪੰਥ ਹੋਲਾ ਮਹੱਲਾ ਜੋੜ ਮੇਲਾ ਮਨਾਉਣ ਆਇਆ ਕਰੇਗਾ ਆਨੰਦਪੁਰ ਸਾਹਿਬ, ਉਦੋਂ ਹਰ ਸਾਲ ਮਹੱਲੇ ਦੇ ਵਿੱਚ ਅਸੀਂ ਵੀ ਆਇਆ ਕਰਾਂਗੇ, ਸਾਡੇ ਸਾਹਿਬਜ਼ਾਦੇ ਵੀ ਆਇਆ ਕਰਨਗੇ।
ਸਤਿ ਸ੍ਰੀ ਅਕਾਲ।
ਤੇ ਅਸੀਂ ਜਾ ਕੇ ਉੱਥੋਂ ਦੇ ਕਿਹੋ ਜਿਹੇ ਵਰਤਾਰੇ ਦੀਆਂ ਕਿੰਨੀਆਂ ਕੁ ਖੁਸ਼ੀਆਂ ਲੈ ਕੇ ਆਉਂਦੇ ਹਾਂ ਜਦੋਂ ਉੱਥੇ ਜਾਈਏ। ਸੁਚੇਤ ਹੋਵੋ ਭਾਈ, ਥੋੜ੍ਹਾ ਜਿਹਾ ਅਕਲ ਨੂੰ ਹੱਥ ਮਾਰੋ ਕਿ ਅਸੀਂ ਧਰਮ ਸਥਾਨਾਂ ਦੇ ਜੋੜ ਮੇਲਿਆਂ ਦੀ ਰੂਪ ਰੇਖਾ ਕਿਹੋ ਜਿਹੀ ਬਣਾ ਕੇ ਰੱਖ ਦਿੱਤੀ। ਆਹ ਸਾਡਾ ਇਤਿਹਾਸ ਸਾਡੀ ਗਵਾਹੀ ਭਰਦਾ ਹੈ। ਕਰਤਾਰਪੁਰ ਸਾਹਿਬ ਵਿਸਾਖੀ ਦਾ ਪੁਰਬ ਹੈ, ਸੰਗਤ ਇੰਨੀ ਵੀ ਮੇਵੀ ਨਹੀਂ ਨਗਰ ਵਿੱਚ। ਦੂਰ ਦੂਰ ਤੱਕ ਜਿੰਨਾ ਪ੍ਰਬੰਧ ਹੋਇਆ ਤੰਬੂ ਕਨਾਤਾਂ ਉਹਨਾਂ ਵਿੱਚ ਵੀ ਸੰਗਤ ਜਿਹੜੀ ਆ ਉਹ ਸਮਾਈ ਨਹੀਂ ਹੈ ਇੰਨੀ ਸੰਗਤ। ਪਰ ਹਰ ਪਾਸੇ ਗੁਰਬਾਣੀ ਦੀ ਧੁਨ ਦਾ ਅਲਾਪ ਹੈ, ਹਰ ਡੇਰੇ ਵਿੱਚ ਗੁਰਬਾਣੀ ਹੈ। ਜਿੰਨੇ ਤੰਬੂ ਕਨਾਤਾਂ ਨੇ ਹਰ ਪਾਸੇ ਗੁਰਬਾਣੀ ਦਾ ਜਾਪ ਹੋ ਰਿਹਾ, ਗੁਰਬਾਣੀ ਦਾ ਕੀਰਤਨ ਕਿਤੇ ਗੁਰਸਿੱਖ ਬੈਠੇ ਕਥਾ ਕਰ ਰਹੇ ਨੇ, ਸੁਣ ਰਹੇ ਨੇ, ਇਦਾਂ ਦਾ ਵਰਤਾਰਾ ਕਹਿੰਦੇ ਸੱਚਖੰਡ ਹੀ ਬਣਿਆ ਪਿਆ। ਅਸਲ ਵਿੱਚ ਇਹ ਜੋੜ ਮੇਲਾ ਹੈ।
ਗੁਰ ਜੈਕਾਰਾ ਕਰਹਿ ਬਖਾਨੀ,
ਸਤਿਗੁਰੂ ਜੀ ਦੀ ਜੈ ਜੈਕਾਰ ਉਚਾਰਦੇ ਨੇ, ਮਹਾਰਾਜ ਜੀ ਦੀ ਵਡਿਆਈ ਕਰਦੇ ਨੇ ਗੁਰਸਿੱਖ।
ਦਰਸ਼ਨ ਦੇਣ ਹੇਤ ਗੁਰ ਪੂਰੇ,
ਸਤਿਗੁਰੂ ਜੀ ਦਰਸ਼ਨ ਦੇਣ ਵਾਸਤੇ ਪੂਰਨ ਸਤਿਗੁਰੂ ਜੀ।
ਦੀਨਸ ਹੁਕਮ ਫਰਸ਼ ਹੋਏ ਰੂਰੇ,
ਹੁਕਮ ਕੀਤਾ ਵਿਸਾਖੀ ਵਾਲੇ ਦਿਨ ਦੀਵਾਨ ਸਜਾਉਣ ਦਾ, ਵੱਡਾ ਦੀਵਾਨ ਸਜੇ ਤੇ ਸੰਗਤ ਵਾਸਤੇ ਬੈਠਣ ਲਈ ਸੋਹਣੇ ਗਿਲਮ ਗਲੀਚੇ ਵਿਛਾਏ ਜਾਣ।
ਸਭਾ ਲਗਨ ਕੀ ਕਰੀ ਇਹ ਤਿਆਰੀ,
ਹੁਕਮ ਕੀਤਾ ਸਭਾ ਲਾਓ, ਦੀਵਾਨ ਸਜਾਓ ਖੁੱਲਾ ਵੱਡੇ ਪੰਡਾਲ ਵਿੱਚ।
ਸੁਨਤ ਦਾਸ ਕਰ ਆਨੰਦ ਭਾਰੀ,
ਮਹਾਰਾਜ ਜੀ ਦੇ ਸੇਵਾਦਾਰ ਬੜੇ ਪ੍ਰਸੰਨ ਹੋ ਕੇ ਸਭ ਸੇਵਾ ਕਰ ਰਹੇ। ਵੱਡਾ ਦੀਵਾਨ ਸਜਾਉਣਾ ਤੇ ਸੰਗਤ ਦੇ ਬੈਠਣ ਦਾ ਪ੍ਰਬੰਧ ਕਰਨਾ ਹੈ।
ਬਰਨ ਬਰਨ ਕੇ ਫਰਸ਼ ਬਣਾਏ,
ਰੰਗ ਰੰਗ ਦੇ ਸੋਹਣੇ ਫਰਸ਼ ਗਲੀਚੇ ਜਿਹੜੇ ਸੀ ਬਣਾਏ ਹੋਏ।
ਬੜੇ ਥਾਨ ਥਿਤ ਜਹ ਸਮੁਦਾਏ,
ਉਹ ਜਾ ਕੇ ਵਿਛਾਏ ਸੰਗਤ ਦੇ ਬੈਠਣ ਵਾਸਤੇ। ਪਹਿਲਾਂ ਮਹਾਰਾਜ ਜੀ ਦਾ ਤਖਤ ਸਜਾਇਆ, ਫਿਰ ਸੰਗਤ ਦੇ ਬੈਠਣ ਵਾਸਤੇ ਦੀਵਾਨ ਸਜਾਇਆ।
ਚਹੁ ਦਿਸ ਮਹਿ ਝਾਲਰ ਲਗ ਜ਼ਰੀ,
ਕਹਿੰਦੇ ਝਾਲਰ ਵਾਲੀਆਂ ਜਿਹੜੀਆਂ ਕਨਾਤਾਂ ਜਰੀਦਾਰ ਉਹ ਲਾਈਆਂ ਗਈਆਂ। ਮਹਾਰਾਜ ਜੀ ਦਾ ਦੀਵਾਨ ਬੜਾ ਸੁੰਦਰ ਸਜਾਇਆ ਗਿਆ, ਫੁੱਲਾਂ ਦੇ ਹਾਰ ਜਿਹੜੇ ਸਨ ਉਹ ਸਾਰੇ ਦਰਬਾਰ ਵਿੱਚ ਲਾਏ ਗਏ।
ਹੀਰੇ ਮੁਕਤਨ ਸੋ ਬਹੁ ਜਰੀ,
ਮਹਾਰਾਜ ਜੀ ਦੀ ਜਿਹੜੀ ਚਾਨਣੀ ਲੱਗੀ ਆ ਚੰਦੋਆ, ਕਹਿੰਦੇ ਉਹਦੇ ਵਿੱਚ ਬੜੇ ਕੀਮਤੀ ਹੀਰੇ ਮੋਤੀ ਜੜੇ ਹੋਏ ਹਨ।
ਅਸ ਗਾਦੀ ਗੁਰ ਕੇਰ ਡਸਾਈ,
ਮਹਾਰਾਜ ਜੀ ਦੀ ਗੱਦੀ ਬੜੀ ਸੁੰਦਰ, ਸਤਿਗੁਰਾਂ ਦਾ ਤਖਤ ਬੜਾ ਸੁੰਦਰ ਡਾਇਆ ਹੈ।
ਬਹੁਤ ਦਰਬ ਲਗ ਰੁਚਿਰ ਬਣਾਈ,
ਬਹੁਤ ਸਾਰਾ ਧਨ ਖਰਚ ਕੇ ਮਹਾਰਾਜ ਜੀ ਦਾ ਤਖਤ ਬਣਿਆ। ਉਹਦੇ ਵਿੱਚ ਜਿਹੜੀ ਚਾਦਰ ਵਿਛਾਈ ਉਹਦੇ ਵਿੱਚ ਬੜੇ ਬੜੇ ਕੀਮਤੀ ਮੋਤੀ ਗੁਰਤਾ ਗੱਦੀ ਦੇ ਉੱਤੇ ਉਹ ਮੋਤੀਆਂ ਦੇ ਗੁੱਛੇ ਲਟਕਦੇ ਨਜ਼ਰ ਆਉਂਦੇ ਹਨ।
ਤਿਸ ਪਰ ਰਾਖੇ ਬੜ ਉਪਧਾਨੋ,
ਵੱਡੇ ਗੋਲ ਸਰਾਣੇ ਦੋ ਸੱਜੇ ਤੇ ਖੱਬੇ ਰੱਖੇ ਹੋਏ ਨੇ।
ਬਸਤਰ ਅਜਾਇਬ ਲੱਗਿਓ ਮਹਾਨੋ,
ਜਿਹੜਾ ਬਸਤਰ ਲੱਗਾ ਹੋਇਆ ਮਹਾਰਾਜ ਜੀ ਦੀ ਗੱਦੀ ਦੇ ਸਰਾਣਿਆਂ ਤੇ ਆਸਣ ਤੇ, ਕਹਿੰਦੇ ਉਹ ਬਸਤਰ ਵੀ ਬੜਾ ਅਜਾਇਬ ਹੈ, ਬੜਾ ਸੁੰਦਰ ਹੈ।
ਰੇਸ਼ਮ ਡੋਰਨ ਗੁੰਫੇ ਜ਼ਰੀ,
ਰੇਸ਼ਮ ਦੀਆਂ ਡੋਰਾਂ ਨਾਲ ਬੰਨੇ ਹੋਏ ਗੁੱਛੇ ਨਜ਼ਰ ਆਉਂਦੇ ਨੇ।
ਜਿਨਹੋ ਲਗੀ ਮੁਕਤਾ ਹਲ ਲਰੀ,
ਉਹਨਾਂ ਨੂੰ ਵੀ ਕਹਿੰਦੇ ਮੋਤੀਆਂ ਦੀਆਂ ਲੜੀਆਂ ਲੱਗੀਆਂ ਹੋਈਆਂ ਨੇ।
ਬੜੀ ਭੋਰ ਤੇ ਗੁਰੂ ਸ਼ਨਾਨੇ,
ਇਧਰ ਸਤਿਗੁਰੂ ਜੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਨ ਕੀਤਾ।
ਸੂਖਮ ਬਸਤਰ ਬਿਸਦ ਪਹਿਰਾਨੇ,
ਗੁਰਦੇਵ ਨੇ ਸੂਖਮ ਧਾਗੇ ਦੇ ਬਣੇ ਸਫੇਦ ਰੰਗ ਦੇ ਬਸਤਰ, ਅੱਜ ਛੇਵੇਂ ਪਾਤਸ਼ਾਹ ਨੇ ਅੱਜ ਜਿਹੜਾ ਜਾਮਾ ਜਿਹੜਾ ਚੋਲਾ ਪਾਤਸ਼ਾਹ ਨੇ ਪਾਇਆ ਹੈ ਉਹ ਸਫੇਦ ਰੰਗ ਦਾ ਜਾਮਾ ਹੈ।
ਖੜਗ ਵਿਸਾਲ ਗਰੇ ਮਹਿ ਪਾਇਓ,
ਮਹਾਰਾਜ ਜੀ ਨੇ ਵੱਡਾ ਤੇਗਾ ਚੌੜਾ ਤੇਗਾ ਆਪਣੇ ਗਾਤਰੇ ਸਜਾਇਆ ਹੈ।
ਸਿਪਰ ਸਹਿਤ ਸਤਿਗੁਰੂ ਸੁਹਾਇਓ,
ਔਰ ਮੋਢੇ ਉੱਤੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੇ ਵੱਡੀ ਮਜ਼ਬੂਤ ਢਾਲ ਧਾਰਨ ਕੀਤੀ ਹੈ।
ਮੰਦ ਮੰਦ ਪਦ ਤਰ ਗਰ ਮੰਦਰ,
ਔਰ ਤਿਆਰ ਬਰ ਤਿਆਰ ਹੋਏ ਸੀਸ ਤੇ ਸੋਹਣੀ ਜਗ੍ਹਾ ਕਲਗੀ ਸਜਾ ਕੇ ਸਹਿਜੇ ਸਹਿਜੇ ਆਪਣੇ ਮੰਦਰਾਂ ਚੋਂ ਆਪਣੇ ਮਹਿਲਾਂ ਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਬਾਹਰ ਆਏ ਹਨ।
ਜਨ ਅਰਬਿੰਦ ਮ੍ਰਿਦੁਲ ਬਹੁ ਸੁੰਦਰ,
ਮਹਾਰਾਜ ਜੀ ਦੇ ਚਰਨ ਕਮਲ ਬੜੇ ਹੀ ਸੁੰਦਰ, ਬੜੇ ਹੀ ਕੋਮਲ ਤੇ ਬਹੁਤ ਹੀ ਸੁੰਦਰ ਹਨ।
ਕਿਰਪਾ ਕਟਾਖ ਬਿਲੋਕਤ ਆਏ,
ਮਹਾਰਾਜ ਆਪਣੀ ਕਿਰਪਾ ਭਰੀ ਸਵੱਲੀ ਨਿਗਾਹ ਨਾਲ ਵੇਖਦੇ ਆ ਜਦੋਂ ਬਾਹਰ ਆਏ ਨਾ ਆਪਣੇ ਮਹਿਲਾਂ ਚੋਂ, ਬਾਹਰ ਗੁਰਸਿੱਖ ਸੰਗਤਾਂ ਖੜੀਆਂ ਹੱਥ ਜੋੜ ਕੇ ਸਭ ਵੱਲ ਮਹਾਰਾਜ ਛੇਵੇਂ ਪਾਤਸ਼ਾਹ ਆਪਣੀ ਰਹਿਮਤ ਭਰੀ ਦ੍ਰਿਸ਼ਟੀ ਨਾਲ ਵੇਖਦੇ ਹਨ।
ਪਿੱਛੇ ਵੀਰ ਦਾਸ ਸਮੁਦਾਏ,
ਮਹਾਰਾਜ ਜੀ ਦੇ ਜਿਤਨੇ ਵੀਰ ਯੋਧੇ ਸੇਵਾਦਾਰ ਦਾਸ ਨੇ ਸਭ ਮਹਾਰਾਜ ਜੀ ਦੇ ਪਿੱਛੇ ਪਿੱਛੇ ਆ ਰਹੇ ਨੇ।
ਪਹੁੰਚ ਕਰੀ ਗਾਦੀ ਕੋ ਬੰਦਨ,
ਮਹਾਰਾਜ ਜੀ ਦੀਵਾਨ ਚ ਆ ਗਏ ਜਿੱਥੇ ਵੱਡੇ ਪੰਡਾਲ ਚ ਖੁੱਲਾ ਦੀਵਾਨ ਸਜਿਆ। ਪਾਤਸ਼ਾਹ ਨੇ ਆ ਕੇ ਪਹਿਲਾਂ ਗੁਰਤਾ ਗੱਦੀ ਤੇ ਬੈਠਣ ਤੋਂ ਪਹਿਲਾਂ ਮੱਥਾ ਟੇਕਿਆ ਗੱਦੀ ਨੂੰ, ਇਹ ਮਰਿਆਦਾ ਸੀ ਗੁਰੂ ਘਰ ਦੀ। ਮਹਾਰਾਜ ਜੀ ਦੀ ਗੱਦੀ ਤੇ ਪਹਿਲਾਂ ਨਮਸਕਾਰ ਕੀਤੀ ਵੀ ਇਹ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ, ਇਹ ਨਿਮਰਤਾ ਦਾ ਵਾਚਕ ਹੈ। ਪਹਿਲੋਂ ਮੱਥਾ ਟੇਕ ਕੇ ਗੁਰੂ ਨਾਨਕ ਸਾਹਿਬ ਦੀ ਗੱਦੀ ਜਾਣਦਿਆਂ, ਵੱਡਿਆਂ ਦੀ ਗੱਦੀ ਜਾਣਦਿਆਂ ਨਮਸਕਾਰ ਕਰਕੇ ਫਿਰ ਸਤਿਗੁਰੂ ਜੀ ਇਸ ਗੱਦੀ ਤੇ ਤਖਤ ਤੇ ਬੈਠੇ ਹਨ।
ਉਪਰ ਬੈਠੇ ਦੋਸ਼ ਨਿਕੰਦਨ,
ਦੋਸ਼ਾਂ ਦਾ ਨਾਸ਼ ਕਰਨ ਵਾਲੇ ਸਤਿਗੁਰੂ ਤਖਤ ਤੇ ਸਜੇ ਹਨ, ਗੁਰਤਾ ਗੱਦੀ ਤੇ ਬੈਠੇ ਦਰਸ਼ਨ ਦੇਣ ਲੱਗੇ ਹਨ।
ਚਮਰਦਾਰ ਲੈ ਚਵਰ ਖਲੋਵਾ,
ਚਵਰ ਬਰਦਾਰ ਮਹਾਰਾਜ ਜੀ ਦੇ ਸੀਸ ਪਿੱਛੇ ਚਵਰ ਲੈ ਕੇ ਖੜਾ ਚਵਰ ਚਲਾਉਂਦਾ ਹੈ।
ਹੰਸ ਮਨਿੰਦ ਟੁਰਾਵਤ ਹੋਵਾ,
ਜਿਵੇਂ ਕੋਈ ਸੋਹਣਾ ਚਿੱਟੇ ਰੰਗ ਦਾ ਹੰਸ ਉਹ ਮਹਾਰਾਜ ਜੀ ਦੇ ਸੀਸ ਉੱਤੇ ਮੰਡਰਾ ਰਿਹਾ ਹੋਵੇ, ਸੱਜਿਓ ਖੱਬੇ ਤੇ ਖੱਬਿਓ ਸੱਜੇ ਬੰਨੇ, ਇਉਂ ਕਹਿੰਦੇ ਹੰਸ ਦੇ ਸਮਾਨ ਚਵਰ ਝੁੱਲ ਰਿਹਾ।
ਸਭਾ ਵਿਸਾਲ ਲੱਗੀ ਚੁਰ ਫੇਰੇ,
ਚਾਰੇ ਪਾਸੇ ਮਹਾਰਾਜ ਜੀ ਦੇ ਸਭਾ ਲੱਗੀ ਹੈ, ਦੀਵਾਨ ਸਜਿਆ, ਗੁਰਸਿੱਖ ਸੰਗਤਾਂ ਸਜੀਆਂ ਬੈਠੀਆਂ ਨੇ।
ਲਾਜਤ ਜਾਹੇ ਸੁਤਰ ਮਾਹੇਰੇ,
ਕਹਿੰਦੇ ਗੁਰਦੇਵ ਦੀ ਸਭਾ ਦਾ ਪ੍ਰਤਾਪ ਐਸਾ ਹੈ ਕਿ ਜੇ ਇੰਦਰ ਵੀ ਵੇਖੇ ਨਾ ਉਹ ਵੀ ਸ਼ਰਮਸਾਰ ਹੋ ਜਾਏ ਕਿ ਮੇਰੀ ਸਵਰਗਪੁਰੀ ਦੀ ਆਭਾ ਵੀ ਇਤਨੀ ਸੁੰਦਰ ਨਹੀਂ ਜੈਸੀ ਸੁੰਦਰ ਸੋਭਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਦੀ ਹੈ।
ਸਤਿ ਸ੍ਰੀ ਅਕਾਲ
ਸਾਹਿਬ ਦੇ ਦਰਬਾਰ ਦੇ ਦਰਸ਼ਨ ਕਰਕੇ ਕਹੀਏ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ ਸਿਰ ਸਾਹਾਂ ਪਾਤਸ਼ਾਹ, ਨਿਹਚਲ ਚੌਰ ਛੱਤ। ਮਹਾਰਾਜ ਜੀ ਦੇ ਦਰਬਾਰ ਦੀ ਸੋਭਾ ਵੇਖ ਕੇ ਇੰਦਰ ਵੀ ਲਜਾਏ ਮਾਨ ਹੈ।
ਭਇਓ ਮੇਵਰੋ ਖਰੋ ਅਗਾਰੀ,
ਮੇਵੜਾ ਸਤਿਗੁਰਾਂ ਦੇ ਸਾਹਮਣੇ ਖੜਾ, ਮੇਵੜਾ ਕਹਿੰਦੇ ਅਰਦਾਸੀਏ ਨੂੰ, ਅਰਦਾਸੀਆ ਸਤਿਗੁਰਾਂ ਦੇ ਸਨਮੁਖ ਖੜਾ ਹੈ।
ਸਿੱਖਣ ਕੀ ਅਰਦਾਸ ਉਚਾਰੀ,
ਜਿਹੜਾ ਗੁਰਸਿੱਖ ਆਉਂਦਾ ਮੇਵੜੇ ਨੂੰ ਕਹਿੰਦਾ ਸਾਡੀ ਆ ਅਰਦਾਸ ਮਹਾਰਾਜ ਜੀ, ਉਹ ਫਿਰ ਮੇਵੜੇ ਮਹਾਰਾਜ ਜੀ ਦੇ ਚਰਨਾਂ ਚ ਸਿੱਖਾਂ ਦੀ ਅਰਦਾਸ ਕਰਦੇ। ਜਿਹੜਾ ਜਿਹੜਾ ਕੋਈ ਮਾਈ ਭਾਈ ਗੁਰਸਿੱਖ ਆ ਕੇ ਅਰਦਾਸ ਕਹਿੰਦਾ ਮੇਵੜੇ ਮਹਾਰਾਜ ਜੀ ਦੇ ਚਰਨਾਂ ਚ ਅਰਦਾਸ ਕਰਦੇ ਹਨ।
ਚਾਰੋ ਪੁੱਤਰ ਸੁਹਾਵਤ ਪਾਸਾ,
ਪਾਤਸ਼ਾਹ ਦੇ ਚਾਰੋਂ ਸਾਹਿਬਜ਼ਾਦੇ ਮਹਾਰਾਜ ਜੀ ਦੇ ਪਾਸ ਸ਼ੋਭਨੀਕ ਨੇ, ਕਿਉਂਕਿ ਪੰਜ ਸਾਹਿਬਜ਼ਾਦੇ ਸੀ ਗੁਰਦੇਵ ਦੇ, ਬਾਬਾ ਟੰਨ ਰਾਏ ਜੀ ਸੱਚਖੰਡ ਜਾ ਚੁੱਕੇ ਨੇ, ਚਾਰ ਸਾਹਿਬਜ਼ਾਦੇ ਇੱਥੇ ਨੇ, ਬਾਬਾ ਗੁਰਦਿੱਤਾ ਸਾਹਿਬ, ਬਾਬਾ ਸੂਰਜਮੱਲ ਜੀ, ਬਾਬਾ ਅਣੀ ਰਾਏ ਜੀ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ, ਸਤਿਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ ਵੀ ਮਹਾਰਾਜ ਜੀ ਦੇ ਪਾਸ ਬੈਠੇ ਸ਼ੋਭਨੀਕ ਹੋ ਰਹੇ ਨੇ।
ਜਗ ਪੋਤਰੇ ਦਤ ਰਹੀ ਪ੍ਰਕਾਸ਼ਾ,
ਜੋਗ ਪੋਤਰੇ, ਜੋਗ ਜੋਗ ਨਾਮ ਹੁੰਦਾ ਦੋ ਦਾ, ਦੋ ਪੋਤਰੇ ਮਹਾਰਾਜ ਜੀ ਦੇ, ਕਿਹੜੇ? ਬਾਬਾ ਧੀਰਮੱਲ ਜੀ ਔਰ ਧੰਨ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ। ਇਹ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਸਨ, ਤੋ ਬਾਬਾ ਧੀਰਮੱਲ ਜੀ ਔਰ ਧੰਨ ਬਾਪ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਬਾਲ ਰੂਪ ਵਿੱਚ ਇਹ ਵੀ ਮਹਾਰਾਜ ਜੀ ਦੇ ਪਾਸ ਬੈਠੇ ਸ਼ੋਭ ਰਹੇ ਨੇ।
ਭਾਟ ਨਕੀਬ ਕਹਿ ਜਸ ਠਾਂਡੇ,
ਭਾਟ ਨਕੀਬ ਸਤਿਗੁਰੂ ਜੀ ਦਾ ਜਸ ਕਰ ਰਹੇ, ਭੱਟ ਉੱਚੀ ਉੱਚੀ ਆਵਾਜ਼ ਚ, ਨਕੀਬ ਉੱਚੀ ਉੱਚੀ ਆਵਾਜ਼ ਚ ਕਹਿੰਦਾ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਨੰਦਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਔਰ ਧੰਨ ਗੁਰੂ ਰਾਮਦਾਸ ਸਾਹਿਬ ਕੇ ਪੋਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਆਪ ਜੀ ਨੂੰ ਨਮਾਮ, ਆਪ ਜੀ ਨੂੰ ਵੰਦਨਾ, ਆਪ ਜੀ ਦੇ ਚਰਣਾਂ ਤੇ ਬਾਰੰਬਾਰ ਨਮਸਕਾਰ, ਇਉਂ ਨਕੀਬ ਤੇ ਭੱਟ ਗੁਰੂ ਜਸ ਕਰ ਰਹੇ ਨੇ।
ਕੰਚਨ ਛਰੀਦਾਰ ਛਬ ਬਾਡੇ,
ਔਰ ਸੋਨੇ ਦੇ ਛੜੀਆਂ, ਛੜੀ ਕਹਿੰਦੇ ਚੋਭਾਂ ਨੂੰ, ਆ ਜਿਵੇਂ ਸਾਹਿਬ ਜੀ ਦੇ ਅੱਗੇ ਚਾਂਦੀ ਦੀਆਂ ਚੋਭਾਂ ਪਈਆਂ, ਇਉਂ ਸੋਨੇ ਦੀਆਂ ਚੋਭਾਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਦੋਂ ਜਲੋਹ ਹੁੰਦਾ, ਜਲੋਹ ਵਾਲੇ ਦਿਨ ਸੋਨੇ ਦੀਆਂ ਚੋਭਾਂ ਮਹਾਰਾਜ ਜੀ ਦੇ ਸਨਮੁਖ ਸਜਾਈਆਂ ਜਾਂਦੀਆਂ, ਜਦੋਂ ਗੁਰਦੇਵ ਦਾ ਦਰਬਾਰ ਸਜਦਾ ਤੇ ਦੋ ਚੋਭਦਾਰ ਚੋਭਾਂ ਲੈ ਕੇ ਮਹਾਰਾਜ ਜੀ ਦੇ ਸਨਮੁਖ ਖਲੋਤੇ ਹੁੰਦੇ ਹਨ।
ਹੁਕਮ ਭਇਓ ਸੰਗਤ ਸਭ ਆਵੇ,
ਹੁਕਮ ਹੋਇਆ ਜਦੋਂ ਦੀਵਾਨ ਸਜ ਗਿਆ ਵੀ ਸਾਰੀ ਸੰਗਤ ਆਵੇ, ਵਾਰੋ ਵੇਰੀ ਦਰਸ਼ਨ ਕਰ ਲਵੇ,
ਮਨੋ ਕਾਮਨਾ ਚਾਹਤ ਪਾਵੇ,
ਜੋ ਜੋ ਕਿਸੇ ਦੀ ਮਨੋ ਕਾਮਨਾ ਹੈ ਜਦੋਂ ਆਉਣਗੇ ਗੁਰੂ ਦਰਸ਼ਨ ਕਰਨਗੇ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ।
ਸਨਮੁਖ ਸ਼ਬਦ ਰਬਾਬੀ ਗਾਵੇ,
ਸਤਿਗੁਰੂ ਜੀ ਦੇ ਸਨਮੁਖ ਰਬਾਬੀ ਬੈਠੇ ਨੇ ਔਰ ਗੁਰਬਾਣੀ ਦਾ ਕੀਰਤਨ ਗਾਇਨ ਕਰ ਰਹੇ ਹਨ।
ਸੁਨਹਿ ਪ੍ਰੇਮ ਤੇ ਸੁਖ ਉਪਜਾਵੇ,
ਬੜੇ ਪ੍ਰੇਮ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਗੁਰਸਿੱਖ ਸੁਣਦੇ ਨੇ ਕੀਰਤਨ, ਜਿਹੜਾ ਗੁਰਸਿੱਖ ਕੀਰਤਨ ਸੁਣਦਾ ਉਹਦੇ ਮਨ ਨੂੰ ਸੁਖ ਪ੍ਰਾਪਤ ਹੁੰਦਾ ਹੈ।
ਹੋਏ ਹੋਏ ਤਿਆਰ ਸਿੱਖ ਗਨ ਆਵੇ,
ਏਦਾਂ ਗੁਰਸਿੱਖ ਤਿਆਰ ਬਰ ਤਿਆਰ ਹੋ ਕੇ ਗੁਰੂ ਦਰਬਾਰ ਚ ਦਰਸ਼ਨਾਂ ਨੂੰ ਆ ਰਹੇ ਨੇ।
ਨਿਜ ਨਿਜ ਰੁਚਿਰ ਅਕੋਰਨ ਲਿਆਏ,
ਆਪੋ ਆਪਣੀਆਂ ਪਿਟਾਵਾਂ ਲੈ ਕੇ ਮਹਾਰਾਜ ਜੀ ਦੇ ਚਰਨਾਂ ਚ ਪੁੱਜਦੇ ਹਨ।
ਸਤਿਗੁਰ ਕੇ ਦਰਸ਼ਨ ਕੋ ਕਰੇ,
ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਦੀਦਾਰ ਕਰਦੇ ਹਨ।
ਬੰਦਾ ਹੈ ਭੇਟ ਅਗਾਰੀ ਧਰੇ,
ਮਹਾਰਾਜ ਜੀ ਨੂੰ ਵੰਦਨਾ ਕਰਦੇ ਪਿਟਾਵਾਂ ਗੁਰੂ ਚਰਨਾਂ ਚ ਭੇਟਾ ਕਰਦੇ ਹਨ।
ਮੁਖ ਜੇ ਸਿੱਖ ਬੈਠ ਥਿਰ ਹੋਵੇ,
ਜਿਹੜੇ ਮੁਖੀ ਸਿੱਖ ਨੇ ਉਹ ਮਹਾਰਾਜ ਜੀ ਦੇ ਪਾਸ ਬੈਠੇ ਕੋਲ ਸ਼ੋਭਦੇ ਹੈ। ਮੁਖੀ ਗੁਰਸਿੱਖਾਂ ਨੂੰ ਮਹਾਰਾਜ ਜੀ ਆਪਣੇ ਨਜ਼ਦੀਕ ਬਿਠਾਉਂਦੇ, ਜਿਹੜੇ ਬਾਕੀ ਸਾਰੀਆਂ ਸੰਗਤਾਂ ਨੂੰ ਗੁਰਸਿੱਖਾਂ ਨੂੰ ਨਾਲ ਲੈ ਕੇ ਆਏ ਹਨ।
ਖਰੇ ਹਜ਼ਾਰ ਹੋ ਦਰਸ਼ਨ ਜੋਵੇ,
ਹਜ਼ਾਰਾਂ ਦੀ ਗਿਣਤੀ ਚ ਗੁਰਸਿੱਖ ਸੰਗਤਾਂ ਦਰਸ਼ਨ ਕਰ ਰਹੀਆਂ ਨੇ।
ਤ੍ਰਿਪਤ ਨਹਿ ਮਨ ਰਹਿ ਲੁਭਾਈ,
ਰਜਦੇ ਨਹੀਂ ਹਨ, ਤ੍ਰਿਪਤ ਨਹੀਂ ਹੁੰਦੇ, ਮਨ ਲੁਭਾਏ ਮਾਨ ਹੁੰਦਾ, ਦਰਸ਼ਨ ਕਰ ਕਰਕੇ ਹੋਰ ਦਰਸ਼ਨਾਂ ਦੀ ਤਾਂਘ ਜਾਗਦੀ ਹੈ।
ਜਨ ਅਰਬਿੰਦ ਮਲਿੰਦ ਪਰਮਾਈ,
ਕਹਿੰਦੇ ਇਉਂ ਜਾਪਦਾ ਜਿਵੇਂ ਕਮਲ ਦੇ ਫੁੱਲ ਤੇ ਜਿਵੇਂ ਭਵਰੇ ਨਹੀਂ ਮਡਰਾਉਂਦੇ, ਇਉਂ ਸਤਿਗੁਰੂ ਜੀ ਦੇ ਦਰਸ਼ਨਾਂ ਦੇ ਭਵਰੇ ਬਣੇ ਹੋਏ ਨੇ ਗੁਰਸਿੱਖ।
ਹੋਤ ਅਨੇਕਨ ਕੀ ਅਰਦਾਸ,
ਅਨੇਕ ਗੁਰਸਿੱਖਾਂ ਦੀ ਅਰਦਾਸ ਗੁਰੂ ਚਰਨਾਂ ਚ ਹੋ ਰਹੀ ਹੈ।
ਸ੍ਰੀ ਗੁਰਸਿੱਖ ਕਾਰਜ ਹੋਏ ਰਾਸ,
ਮਹਾਰਾਜ ਜੀ ਅਮਕਾ ਸਿੱਖ ਆਇਆ ਕਾਬਿਲ ਤੋਂ, ਇਹਦਾ ਫਲਾਣਾ ਕਾਰਜ ਆਪ ਜੀ ਨੇ ਰਾਸ ਕੀਤਾ, ਆਪ ਜੀ ਦਾ ਸ਼ੁਕਰਾਨਾ ਕਰਦਾ ਹੈ। ਮਹਾਰਾਜ ਅਮਕਾ ਸਿੱਖ ਆਇਆ ਹੈ, ਗੁਰਸਿੱਖ ਅਰਦਾਸ ਕਰਾਉਂਦਾ, ਮਹਾਰਾਜ ਇਹਦੀ ਇਹ ਭਾਵਨਾ ਕਾਮਨਾ ਪੂਰੀ ਕਰੋ। ਇਉਂ ਹਰ ਇੱਕ ਗੁਰਸਿੱਖ ਮਾਈ ਭਾਈ ਦੀ ਅਰਦਾਸ ਗੁਰੂ ਚਰਨਾਂ ਚ ਹੋ ਰਹੀ ਹੈ।
ਵਸਤਨ ਕੇ ਲਾਗੇ ਅੰਬਾਰੂ,
ਬੇਅੰਤ ਵਸਤੂਆਂ ਦੇ ਅੰਬਾਰ ਢੇਰ ਮਹਾਰਾਜ ਜੀ ਦੇ ਚਰਨਾਂ ਚ ਲੱਗੇ ਹਨ।
ਧਨ ਗਨ ਬਸਨ ਵਿਭੂਖਨ ਚਾਰੂ,
ਧਨ ਦੀ ਗਿਣਤੀ ਕੋਈ ਨੀ, ਗਹਿਣਿਆਂ ਦੀ ਗਿਣਤੀ ਕੋਈ ਨੀ, ਵਸਤਰਾਂ ਦੇ ਢੇਰ ਕਹਿੰਦੇ ਉਹਨਾਂ ਦਾ ਵੀ ਅੰਬਾਰ ਏਡਾ ਵੱਡਾ ਵੀ ਗਿਣਤੀ ਬਿਣਤੀ ਨਹੀਂ ਹੁੰਦੀ।
ਹੈ ਹਥਿਆਰ ਆਏ ਸਮੁਦਾਇ,
ਚੰਗੇ ਵਧੀਆ ਵਧੀਆ ਘੋੜੇ ਹਥਿਆਰ ਸ਼ਸਤਰ ਤਲਵਾਰਾਂ ਬੰਦੂਕਾਂ ਤਮੰਚੇ ਨੇਜੇ ਕਹਿੰਦੇ ਬੇਅੰਤ ਪ੍ਰਕਾਰ ਦੇ ਸ਼ਸਤਰ ਵੀ ਆਏ ਹਨ।
ਖੁਸ਼ੀ ਕਰਹਿ ਗੁਰ ਸਭ ਦਰਸਾਏ।
ਮਹਾਰਾਜ ਜੀ ਸਾਰਿਆਂ ਤੇ ਆਪਣੀਆਂ ਖੁਸ਼ੀਆਂ ਕਰਦੇ, ਆਪਣੇ ਬਚਨ ਸਰਵਣ ਕਰਾਉਂਦੇ।
ਇੱਕ ਸਿੱਖ ਹੁਤੋ ਸੁਦਾਗਰ ਭਾਰੀ।
ਖਾਲਸਾ ਜੀ ਇੱਕ ਕਾਬਲ ਦੇ ਇਲਾਕੇ ਦਾ, ਅਫਗਾਨਿਸਤਾਨ ਦੇ ਇਲਾਕੇ ਦਾ ਰਹਿਣ ਵਾਲਾ ਸਿੱਖ ਸੀ, ਸੁਦਾਗਰ ਸੀ, ਘੋੜਿਆਂ ਦਾ। ਸੁਦਾਗਰ ਕਹਿੰਦੇ ਜਿਹੜੇ ਘੋੜਿਆਂ ਦਾ ਵਪਾਰ ਕਰਦੇ ਉਹਨਾਂ ਨੂੰ ਸੁਦਾਗਰ ਬੋਲਦੇ ਹੈ। ਤੇ ਬੜਾ ਵੱਡਾ ਸੁਦਾਗਰ ਸੀ, ਘੋੜਿਆਂ ਦਾ ਸੁਦਾਗਰ ਸੀ।
ਬਸਹਿ ਬਦਖਸ਼ਾ ਨਗਰ ਮਜਾਰੀ।
ਅਫਗਾਨਿਸਤਾਨ ਦੇ ਵਿੱਚ ਹੀ ਇੱਕ ਨਗਰ, ਉਹਦੇ ਨੇੜੇ ਅਫਗਾਨਿਸਤਾਨ ਵਿੱਚ ਹੀ, ਉਸ ਨਗਰ ਦਾ ਨਾਮ ਹੈ ਬਦਖਸ਼ਾ। ਬਦਖਸ਼ਾ ਨਗਰ ਹੈ, ਉਥੋਂ ਦਾ ਇਹ ਰਹਿਣ ਵਾਲਾ ਸਿੱਖ ਸੀ।
ਦੇਸ਼ ਵਿਦੇਸ਼ਨ ਮਹਿ ਵਿਵਹਾਰੂ।
ਇਹਦਾ ਕੇਵਲ ਘੋੜਿਆਂ ਦਾ ਹੀ ਨਹੀਂ ਸੀ ਵਪਾਰ, ਉਦਾਂ ਵੀ ਵਪਾਰੀ ਸੀ, ਦੇਸ਼ਾਂ ਵਿਦੇਸ਼ਾਂ ਚ ਕਈ ਤਰ੍ਹਾਂ ਦਾ ਵਪਾਰ ਕਰਦਾ ਸੀ।
ਜਿਸ ਕੋ ਹੋਵਤ ਦਰਬ ਉਦਾਰੂ।
ਵਪਾਰ ਹੁਣ ਜਿੰਨਾ ਦੇਸ਼ਾਂ ਵਿਦੇਸ਼ਾਂ ਚ ਓਨਾ ਹੀ ਮੁਨਾਫਾ ਵੀ ਹੁੰਦਾ ਸੀ ਇਹਨੂੰ। ਗੁਰੂ ਸਾਹਿਬ ਦੀ ਕਿਰਪਾ ਨਾਲ ਬਰਕਤਾਂ ਸਨ, ਕਿਉਂਕਿ ਦਸਵੰਧ ਕੱਢਦਾ ਸੀ। ਜਿਹੜਾ ਗੁਰਸਿੱਖ ਦਸਵੰਧ ਕੱਢਦਾ ਉਹਦੇ ਘਰ ਚ ਬਰਕਤ ਰਹਿੰਦੀ ਹੈ, ਉਹਦੇ ਘਰ ਵਾਧਾ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਵਾਧਾ ਪਾਉਂਦੇ ਹੈ। ਇਹ ਗੁਰਸਿੱਖ ਦਸਵੰਧ ਕੱਢਦਾ ਸੀ, ਵਪਾਰ ਇਹਦਾ ਬਹੁਤ ਦੇਸ਼ਾਂ ਵਿਦੇਸ਼ਾਂ ਚ, ਤੇ ਬੇਅੰਤ ਇਹਨੂੰ ਮੁਨਾਫਾ ਪ੍ਰਾਪਤ ਹੁੰਦਾ।
ਤਿਸਨੇ ਧਨ ਦਸਵੰਧ ਨਿਕਾਰਾ।
ਇਹਨੇ ਦਸਵੰਧ ਦੀ ਮਾਇਆ ਇਕੱਠੀ ਕੀਤੀ, ਜਦੋਂ ਵੀ ਇਕੱਤਰ ਕਰਦਾ ਗੁਰੂ ਸਾਹਿਬ ਕੋਲ ਭੇਜਦਾ। ਇਸ ਵਾਰ ਇਹਨੂੰ ਬਹੁਤ ਜ਼ਿਆਦਾ ਭਾਰੀ ਮੁਨਾਫਾ ਹੋਇਆ, ਜਿੰਨਾ ਮੁਨਾਫਾ ਹੋਇਆ ਮੁਨਾਫੇ ਵਿੱਚੋਂ ਸਾਰਾ ਦਸਵੰਧ ਕੱਢਿਆ।
ਆਰੇ ਮਨੋਤ ਕੋ ਸੰਚਿਓ ਸਾਰਾ।
ਫਿਰ ਇਹਨੇ ਮੰਨਤਾਂ ਵੀ ਕੀਤੀਆਂ ਹੋਈਆਂ ਮਹਾਰਾਜ, ਜਿਵੇਂ ਵਪਾਰ ਕਰਨ ਵੇਲੇ ਪਾਤਸ਼ਾਹ ਜੀ ਇਹਦੇ ਚ ਵਾਧਾ ਮਿਲਿਆ, ਤੇ ਇੰਨੀ ਮਾਇਆ ਆਪ ਜੀ ਦੇ ਚਰਨਾਂ ਚ ਹਾਜ਼ਰ ਕਰਾਂਗਾ। ਉਹ ਜਿਹੜੀਆਂ ਮੰਨਤਾਂ ਦੀ ਮਾਇਆ ਉਹ ਵੱਖਰੀ, ਉਹਦੇ ਤੋਂ ਇਲਾਵਾ ਜਿਹੜਾ ਦਸਵੰਧ ਹੈ ਉਹ ਇਮਾਨਦਾਰੀ ਨਾਲ ਵੱਖਰਾ ਕੱਢਿਆ ਹੋਇਆ ਹੈ।
ਵਸਤ ਅਜਾਇਬ ਸੁੰਦਰ ਦੇਖ।
ਇਹਨੇ ਕੀ ਕੀਤਾ ਵੀ ਮਾਇਆ ਜਦੋਂ ਇਕੱਠੀ ਹੋ ਗਈ, ਕਾਫੀ ਮਾਇਆ ਇਕੱਤਰ ਹੋ ਗਈ ਦਸਵੰਧ ਦੀ ਤੇ ਮੰਨਤਾਂ ਦੀ, ਤੋ ਉਸ ਮਾਇਆ ਨੂੰ ਇਕੱਤਰ ਕਰਕੇ ਇਹਨੇ ਗੁਰੂ ਪਾਤਸ਼ਾਹ ਵਾਸਤੇ ਕੋਈ ਕੀਮਤੀ ਚੀਜ਼ਾਂ ਵੇਖੀਆਂ, ਅਜਾਇਬ ਕੀਮਤੀ ਵਸਤੂਆਂ ਵੇਖੀਆਂ।
ਕਰੀ ਖਰੀਦਣ ਮੋਲ ਵਿਸ਼ੇਖ।
ਜਿਨ੍ਹਾਂ ਦਾ ਬਹੁ ਮੁੱਲ ਸੀ ਉਹ ਇਹਨੇ ਖਰੀਦੀਆਂ ਗੁਰੂ ਪਾਤਸ਼ਾਹ ਲਈ।
ਦੇ ਤਨ ਲੱਖ ਤੁਰੰਗ ਮਲੀਨੋ।
ਕਹਿੰਦੇ ਇੱਕ ਘੋੜਾ ਖਰੀਦਿਆ, ਬੜੇ ਕਮਾਲ ਦਾ ਘੋੜਾ ਸੀ, ਉਹ ਘੋੜਾ 1,00,000 ਰੁਪਈਏ ਦੀ ਲਾਗਤ ਦਾ, ਬਹੁਤ ਕੀਮਤੀ, ਬੜਾ ਕੀਮਤੀ ਨਸਲੀ ਘੋੜਾ ਉਹ ਇਸ ਗੁਰਸਿੱਖ ਨੇ ਗੁਰੂ ਪਾਤਸ਼ਾਹ ਲਈ ਖਰੀਦਿਆ।
ਬਹੁ ਚੰਚਲ ਗੁਣ ਬ੍ਰਿੰਦ ਪ੍ਰਬੀਨੋ।
ਹੁਣ 1,00,000 ਰੁਪਈਆ ਜਿਹੜੇ ਘੋੜੇ ਤੇ ਉਹਨਾਂ ਦਿਨਾਂ ਚ ਲੱਗਾ ਹੋਵੇ, ਘੋੜਾ ਕਿੰਨਾ ਕੀਮਤੀ ਹੋਵੇਗਾ, ਕਿੰਨਾ ਚੰਚਲ ਬਲਵਾਨ ਹੈ।
ਇੱਕ ਪੁਸ਼ਾਕ ਬਨਵਾਏ ਬਿਸਾਲਾ।
ਫਿਰ ਇਹਨੇ ਇੱਕ ਪੁਸ਼ਾਕ ਤਿਆਰ ਕਰਵਾਈ ਗੁਰੂ ਪਾਤਸ਼ਾਹ ਲਈ, ਬਹੁਤ ਕੀਮਤੀ ਦੁਰਲਭ ਪੁਸ਼ਾਕ, ਜਿਹੜਾ ਕੱਪੜਾ ਵੀ ਕਹਿੰਦੇ ਬਹੁਤ ਕੀਮਤੀ, ਵੀ ਆਮ ਕਰਕੇ ਰਾਜੇ ਬਾਦਸ਼ਾਹ ਵੀ ਜਿਹੜੇ ਸਨ ਉਹੋ ਜਿਹਾ ਕੱਪੜਾ ਉਹਨਾਂ ਨੂੰ ਵੀ ਦੁਰਲਭ ਸੀ, ਇਹੋ ਜਿਹੇ ਕੱਪੜੇ ਦੀ ਇੱਕ ਪੁਸ਼ਾਕ ਤਿਆਰ ਕਰਵਾਈ।
ਸੂਖਮ ਅਧਿਕ ਅਜਾਬ ਉਜਾਲਾ।
ਬੜੇ ਬਰੀਕ ਧਾਗੇ ਦੀ ਬਣੀ ਹੋਈ, ਸੂਖਮ ਧਾਗੇ ਦੀ ਬਣੀ ਹੋਈ, ਬੁਣਤੀ ਇੰਨੀ ਬਰੀਕ ਸੀ ਕਿ ਬਹੁਤ ਜ਼ਿਆਦਾ ਕੀਮਤੀ ਸੀ ਉਹ ਪੁਸ਼ਾਕ।
ਤਿਸ ਪਰ ਮੋਲ ਖਰਚ ਬੜ ਕੀਨੋ।
ਉਸ ਪੁਸ਼ਾਕ ਤੇ ਵੀ ਚੰਗੇ ਪੈਸੇ ਗੁਰਸਿੱਖ ਨੇ ਖਰਚ ਕੀਤੇ।
ਚੀਰਾ ਚਾਰ ਦਰਬ ਦੈ ਲੀਨੋ।
ਫਿਰ ਚੀਰਾ, ਚੀਰਾ ਕਹਿੰਦੇ ਦਸਤਾਰੇ ਨੂੰ, ਇੱਕ ਦਸਤਾਰਾ, ਉਹ ਵੀ ਬੜੇ ਕਮਾਲ ਦਾ ਸੁੰਦਰ ਦਸਤਾਰਾ, ਉਹ ਬਹੁ ਮੁੱਲ ਖਰਚ ਕੇ ਲਿਆ।
ਬਾਜ ਸੁਪੈਦ ਹੰਸ ਕੀ ਨਿਆਈ।
ਇੱਕ ਇਹਨੂੰ ਬਾਜ ਮਿਲ ਗਿਆ ਬੜਾ ਸੁੰਦਰ ਕੀਮਤੀ, ਜਿਵੇਂ ਹੰਸ ਨੀ ਹੁੰਦਾ ਚਿੱਟੇ ਰੰਗ ਦਾ, ਚਿੱਟੇ ਰੰਗ ਦੇ ਬਾਜ ਬਹੁਤ ਦੁਰਲਭ ਹੁੰਦੇ ਆ, ਤੇ ਉਹ ਚਿੱਟੇ ਰੰਗ ਦਾ ਬਾਜ ਬੜਾ ਹੀ ਕੀਮਤੀ ਸੁੰਦਰ ਇਹਨੂੰ ਮਿਲਿਆ, ਉਹ ਵੀ ਇਹਨੇ ਗੁਰੂ ਪਾਤਸ਼ਾਹ ਲਈ ਖਰੀਦ ਲਿਆ।
ਕਿਸੋ ਦੇਸ਼ ਤੇ ਲੀਨ ਮੰਗਾਈ।
ਉਹ ਕਿਸੇ ਦੇਸ਼ ਤੋਂ ਮੰਗਾਇਆ ਇਹਨੇ ਬਾਹਰੋਂ, ਇੱਥੋਂ ਤਾਂ ਮਿਲਦਾ ਨਹੀਂ ਸੀ, ਪਤਾ ਕਰਕੇ ਵੀ ਚਿੱਟੇ ਰੰਗ ਦਾ ਬਾਜ ਚਾਹੀਦਾ ਗੁਰੂ ਪਾਤਸ਼ਾਹ ਨੂੰ ਭੇਟ ਕਰਨ। ਉਹ ਚਿੱਟੇ ਰੰਗ ਦਾ ਬਾਜ ਉਚੇਚੇ ਤੌਰ ਤੇ ਗੁਰਸਿੱਖ, ਕਿਉਂਕਿ ਵਪਾਰੀ ਸੀ ਨਾ, ਦੇਸ਼ਾਂ ਵਿਦੇਸ਼ਾਂ ਚ ਫਿਰਦਾ ਸੀ, ਜਿੱਥੋਂ ਪਤਾ ਲੱਗਾ ਉਥੋਂ ਉਹ ਬਾਜ ਮੰਗਾ ਲਿਆ।
ਮੁਖ ਮੰਗੀ ਕੀਮਤ ਤਿਸ ਦੀਨ।
ਉਹ ਮੰਗੇ ਪੈਸੇ ਉਹਨਾਂ ਦੀ ਕੀਮਤ ਵਜੋਂ ਤਾਰੇ।
ਸਤਿਗੁਰ ਖੁਸ਼ੀ ਹੇਤ ਸੋ ਲੀਨ।
ਇਹ ਬਾਜ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਲੈ ਲਿਆ।
ਖੰਡਾ ਇੱਕ ਬਿਲੰਦ ਦਤਾਰਾ।
ਫਿਰ ਇੱਕ ਖੰਡਾ, ਬੜੇ ਕਮਾਲ ਦਾ, ਦੋ ਧਾਰਾਂ ਵਾਲਾ, ਦੋਵਾਂ ਪਾਸੇ ਉਹਦੇ ਧਾਰ ਲੱਗੀ ਹੋਈ, ਬੜਾ ਸੁੰਦਰ ਖੰਡਾ ਤਿਆਰ ਸੀ,
ਕਰਿਓ ਪੁਲਾਦ ਦੀ ਲੋਹ ਕਰਾਰਾ,
ਤੇ ਪੁਲਾਦ ਦੇ ਕਰਾਰੇ ਲੋਹੇ ਦਾ ਬਣਿਆ ਹੋਇਆ ਸੀ,
ਕਲਗੀ ਇੱਕ ਜਰਾਵਨ ਜਰੀ
ਉਹ ਵੀ ਲੈ ਲਿਆ, ਤੇ ਖੰਡੇ ਦੇ ਮੁੱਠੇ ਵਿੱਚ ਸੋਨਾ ਲੱਗਾ, ਨਗ ਜੜੇ ਹੋਏ ਬੜਾ ਕੀਮਤੀ। ਇਹਦੇ ਤੋਂ ਇਲਾਵਾ ਮਹਾਰਾਜ ਜੀ ਵਾਸਤੇ ਇੱਕ ਬੜੀ ਸੁੰਦਰ ਕਲਗੀ ਜਿਗਾ, ਬੜੇ ਸੋਹਣੇ ਇਹ ਸਾਰੀਆਂ ਚੀਜ਼ਾਂ, ਗੁਰਦੇਵ ਦੀ ਸਾਰੀ ਪੁਸ਼ਾਕ ਉਹ ਇਹਨਾਂ ਨੇ ਲੈ ਲਈ।
ਜ਼ਾਹਰ ਅਜਬ ਜਵਾਹਰ ਖਰੀ,
ਕਹਿੰਦੇ ਜਿਹਦੇ ਚ ਬੜੇ ਕੀਮਤੀ ਜਵਾਹਰਾਤ ਜੜੇ ਹੋਏ ਨੇ,
ਸਿਪਰ ਅਧਿਕ ਸੁੰਦਰ ਲੈ ਆਇਵ,
ਫਿਰ ਇੱਕ ਢਾਲ ਗੁਰੂ ਸਾਹਿਬ ਜੀ ਲਈ ਬੜੀ ਸੁੰਦਰ ਕਮਾਲ ਦੀ ਢਾਲ ਬਣੀ ਹੋਈ ਉਹ ਲੈ ਕੇ ਆਇਆ।
ਸ੍ਰੀ ਸਤਿਗੁਰ ਲਾਇਕ ਲਖ ਪਾਇਵ,
ਕਿ ਗੁਰੂ ਸਾਹਿਬ ਜੀ ਦੇ ਉਚਿਤ ਨੇ ਸਾਰੀਆਂ ਵਸਤੂਆਂ, ਇੱਕ ਘੋੜਾ, ਬਾਜ, ਪੁਸ਼ਾਕ, ਜਿਗਾ, ਕਲਗੀ, ਦਸਤਾਰ, ਇਹ ਸਾਰੀਆਂ ਚੀਜ਼ਾਂ ਲੈ ਕੇ ਗੁਰਸਿੱਖ ਵਿਸਾਖੀ ਵਾਲੇ ਦਿਨ ਮਹਾਰਾਜ ਜੀ ਦੇ ਦਰਸ਼ਨ ਕਰਨ ਨੂੰ ਆਇਆ ਬਨਕਸ਼ਾ ਨਗਰ ਤੋਂ, ਅਫਗਾਨਿਸਤਾਨ ਤੋਂ।
ਇਹ ਸਭ ਵਸਤੂ ਬਹੁਤ ਉਜਾਗਰ,
ਬੜੀਆਂ ਕੀਮਤੀ ਤੇ ਉਜਾਗਰ ਵਸਤੂਆਂ ਸਨ,
ਲੈ ਪਹੁੰਚਿਓ ਗੁਰ ਟਿਗ ਸੌਦਾਗਰ,
ਲੈ ਕੇ ਸਾਰੀਆਂ ਵਸਤੂਆਂ ਸੌਦਾਗਰ ਸਿੱਖ ਗੁਰੂ ਚਰਨਾਂ ਚ ਆਇਆ।
ਧਰ ਹਜ਼ੂਰ ਪਗ ਬੰਦਨ ਕਰੀ,
ਹਜ਼ੂਰ ਜੀ ਦੇ ਚਰਨਾਂ ਵਿਚ ਭੇਟਾ ਕਰਕੇ ਨੇ ਵੰਦਨਾ ਕੀਤੀ।
ਦਰਸ਼ਨ ਕਰਤ ਨਿਮਖ ਨਾ ਪਰੀ,
ਔਰ ਮਹਾਰਾਜ ਜੀ ਦੇ ਦਰਸ਼ਨ ਕੀਤੇ, ਗੁਰਦੇਵ ਦੇ ਦਰਸ਼ਨ ਕਰਕੇ ਆਨੰਦਿਤ ਹੋਇਆ।
ਰਹਿਓ ਜੋਰ ਕਰ ਪ੍ਰੇਮ ਵਿਸਾਲਾ,
ਔਰ ਮਹਾਰਾਜ ਜੀ ਦੇ ਸਨਮੁਖ ਹੱਥ ਜੋੜ ਕੇ ਬੋਲਿਆ,
ਖੁਸ਼ੀ ਦ੍ਰਿਸ਼ਟ ਕਰ ਪਿਖਿਓ ਕਿਰਪਾਲਾ,
ਮਹਾਰਾਜ ਕਿਰਪਾ ਕਰੋ। ਗੁਰਦੇਵ ਜੀ ਨੇ ਬੜੀ ਖੁਸ਼ੀ ਕੀਤੀ ਸਿੱਖ ਤੇ ਵੇਖਿਆ,
ਬੂਝਿਓ ਕੌਣ ਦੇਸ਼ ਤੇ ਆਵਾ,
ਮਹਾਰਾਜ ਜੀ ਨੇ ਪੁੱਛਿਆ ਭਾਈ ਸਿੱਖਾ ਕਿਹੜੇ ਦੇਸ਼ ਤੋਂ ਆਇਆ,
ਕੌਣ ਕਾਮਨਾ ਪੂਰਨ ਪਾਵਾ,
ਕਿਹੜੀ ਕਾਮਨਾ ਤੇਰੀ ਹੈ ਮਨ ਦੀ ਦੱਸ,
ਬੋਲਿਓ ਬਿਨਾ ਸਨੀ ਬਰਬਾਨੀ,
ਹੱਥ ਜੋੜ ਕੇ ਸਿੱਖ ਬੋਲਿਆ ਕਹਿਣ ਲੱਗਾ,
ਤੁਮ ਜਾਣੋ ਸਭ ਨਾਹੇ ਨਿਸ਼ਾਨੀ,
ਮਹਾਰਾਜ ਤੁਸੀਂ ਸਭ ਜਾਣੀ ਜਾਣੋ ਜਾਣਦੇ ਹੋ, ਤੁਹਾਡੇ ਕੋਲੋਂ ਕੁਝ ਨੀ ਲੁਕਿਆ ਹੋਇਆ,
ਤੋ ਬੁਝਬੇ ਹਿਤ ਕਰ ਕਹੋ,
ਪਰ ਜੇ ਫਿਰ ਵੀ ਆਪ ਜੀ ਪੁੱਛਦੇ ਹੋ ਤੇ ਮੈਂ ਦੱਸਦਾ ਹਾਂ।
ਮੁਲਖ ਬਦਖਸ਼ਾ ਕੇ ਤਹਿ ਰਹੋ,
ਮਹਾਰਾਜ ਬਦਖਸ਼ਾ ਨਗਰ ਦਾ ਮੈਂ ਰਹਿਣ ਵਾਲਾ ਹਾਂ,
ਦੇਸ਼ ਵਿਦੇਸ਼ਨ ਮਹਿ ਵਿਵਹਾਰਾ,
ਦੇਸ਼ਾਂ ਵਿਦੇਸ਼ਾਂ ਚ ਮੇਰਾ ਵਪਾਰ ਚੱਲਦਾ ਹੈ ਆਪ ਜੀ ਦੀ ਕਿਰਪਾ ਨਾਲ,
ਚਲਹਿ ਖੇਪ ਪਰ ਵਸਤੂ ਹਜ਼ਾਰਾਂ,
ਹਜ਼ਾਰਾਂ ਦੀਆਂ ਵਸਤੂਆਂ, ਲੱਖਾਂ ਦੀਆਂ ਵਸਤੂਆਂ ਦਾ ਮਹਾਰਾਜ ਜਹਾਜ਼ ਭਰ ਕੇ ਜਾਂਦੇ ਹਨ,
ਬਹੁਤ ਲਾਭ ਮੁਝ ਆਵਤ ਰਹਿਓ,
ਆਪ ਜੀ ਦੀ ਕਿਰਪਾ ਨਾਲ ਮੈਨੂੰ ਬਹੁਤ ਮੁਨਾਫਾ ਹੋਇਆ, ਬਹੁਤ ਲਾਭ ਹੋਇਆ ਵਪਾਰ ਵਿੱਚ,
ਤੇਹ ਦਸਵੰਧ ਜਿਤਕ ਮਨ ਲਹਿਓ,
ਮਹਾਰਾਜ ਉਹਦਾ ਜਿੰਨਾ ਦਸਵੰਧ ਮੈਂ ਅੰਦਾਜ਼ਾ ਲਾਇਆ ਉਹਨਾਂ ਦਸਵੰਧ ਕੱਢਿਆ ਹੈ,
ਸੋ ਮੈਂ ਮੰਚਤ ਰਹਿਓ ਕਨੇਰੇ,
ਉਹ ਮੈਂ ਜੋੜਦਾ ਰਿਹਾ ਮਹਾਰਾਜ ਜਿੰਨਾ ਦਸਵੰਧ ਬਣਿਆ,
ਹਰ ਜਬ ਕਾਜ ਅਟਕ ਕਛ ਮੇਰੇ,
ਮਹਾਰਾਜ ਜਦੋਂ ਕੋਈ ਕੰਮ ਅੜ ਜਾਂਦਾ ਸੀ, ਕੋਈ ਕੰਮ ਅਟਕ ਜਾਂਦਾ ਸੀ,
ਮਾਨਤ ਰਹਿਓ ਮਨੋਤ ਮਹਾਨੀ,
ਫਿਰ ਮੈਂ ਉਦੋਂ ਮੰਨਤ ਮੰਨਦਾ ਸੀ ਆਪ ਜੀ ਦੇ ਚਰਨਾਂ ਵਿਚ,
ਤਹਿ ਸਹਾਇਤਾ ਰਾਵਰ ਠਾਨੀ,
ਮਹਾਰਾਜ ਤੁਸੀਂ ਮੇਰੀ ਸਹਾਇਤਾ ਕਰਦੇ ਰਹੇ ਹੋ,
ਸੋ ਮੈਂ ਤੇ ਸੋ ਰਹਿਓ ਮਿਲਾਵਤ,
ਉਹ ਜਿਹੜੇ ਮੰਨਤ ਦੇ ਪੈਸੇ ਨੇ ਉਹ ਵੀ ਮੈਂ ਦਸਵੰਧ ਵਿਚ ਜੋੜ ਕੇ ਇਕੱਠੇ ਕਰਦਾ ਰਿਹਾ,
ਸੰਚਿਓ ਦਰਬ ਭਇਓ ਮਨ ਭਾਵਤ,
ਮਹਾਰਾਜ ਜਿੰਨਾ ਮਾਇਆ ਦਸਵੰਧ ਦੀ ਮੈਨੂੰ ਜਿੰਨੀ ਲੋੜ ਸੀ ਕਿ ਮੈਂ ਜੋ ਜੋ ਆਪ ਜੀ ਨੂੰ ਭੇਟਾ ਕਰਨਾ ਸੀ ਉਹਦੇ ਲਈ ਜਿੰਨੀ ਮਾਇਆ ਚਾਹੀਦੀ ਸੀ ਉਹ ਇਕੱਠੀ ਹੋ ਗਈ,
ਔਰ ਮੈਂ ਇਹੀ ਮਨੋਰਥ ਧਾਰੇ,
ਇਹੀ ਮਨੋਰਥ ਸੀ ਮੇਰੇ ਮਨ ਵਿਚ ਵੀ ਆਪ ਜੀ ਨੂੰ ਸੋਹਣਾ ਘੋੜਾ, ਬਾਜ, ਜਿਗਾ, ਕਲਗੀ, ਪੁਸ਼ਾਕ ਆਪ ਜੀ ਦੇ ਚਰਨਾਂ ਚ ਭੇਟ ਕਰਾਂ,
ਜਬ ਚੱਲ ਗੁਰ ਕੋ ਦਰਸ ਨਿਹਾਰੇ,
ਕਿ ਮੈਂ ਜਦੋਂ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਾਂ,
ਤਹਿ ਆਪ ਹਦੂਰ ਸਿਧਾਏ,
ਤੇ ਮਹਾਰਾਜ ਜੀ ਨੂੰ ਇਹ ਭੇਟਾਵਾਂ ਭੇਟ ਕਰਾਂਗਾ,
ਚਿਰੰਕਾਲ ਇਮ ਗਯੋ ਬਿਤਾਏ,
ਮਹਾਰਾਜ ਲੰਮਾ ਸਮਾਂ ਬੀਤ ਗਿਆ ਇਸ ਤਰ੍ਹਾਂ ਕਰਦਿਆਂ,
ਇੱਕ ਫਕੀਰ ਤੁਮਰੇ ਟਿਗ ਰਹਿਓ,
ਮਹਾਰਾਜ ਇੱਥੇ ਕਿਤੇ ਤੁਹਾਡੇ ਚਰਨਾਂ ਚ ਇੱਕ ਫਕੀਰ ਇੱਥੇ ਰਹਿ ਕੇ ਗਿਆ ਹੈ,
ਰਾਵਰ ਕੋ ਸੁਭਾਓ ਸਭ ਲਹੇ,
ਉਹਨੇ ਮੈਨੂੰ ਉੱਥੇ ਉਹ ਬਦਖਸ਼ਾਂ ਚ ਮੈਨੂੰ ਅਫਗਾਨਿਸਤਾਨ ਚ ਮਿਲਿਆ, ਉਹਨੇ ਮੈਨੂੰ ਦੱਸਿਆ
ਆਯੁਧ ਤਰਨ ਕਰਨ ਸੰਗਰਾਮੂ,
ਕਿ ਗੁਰੂ ਪਾਤਸ਼ਾਹ ਨੂੰ ਸ਼ਸਤਰ ਬੜੇ ਪਿਆਰੇ ਨੇ, ਮੈਨੂੰ ਪਹਿਲਾਂ ਇਹਦੀ ਜਾਣਕਾਰੀ ਨਹੀਂ ਸੀ, ਉਹਨੇ ਮੈਨੂੰ ਦੱਸਿਆ ਕਿ ਗੁਰੂ ਪਾਤਸ਼ਾਹ ਨੂੰ ਸ਼ਸਤਰ ਬੜੇ ਪਿਆਰੇ ਨੇ,
ਚੜਨ ਤੁਰੰਗਨ ਪਰ ਅਬਿਰਾਮੂ,
ਤੇ ਘੋੜੇ ਬੜੇ ਸੋਹਣਿਆਂ ਦਾ ਮਹਾਰਾਜ ਜੀ ਸ਼ੌਂਕ ਰੱਖਦੇ ਨੇ,
ਖੇਲਣ ਬਹੁ ਅਖੇਰ ਮਨ ਭਾਵੈ,
ਔਰ ਸ਼ਿਕਾਰ ਖੇਡਣ ਦੀ ਬਿਰਤੀ ਰੱਖਦੇ, ਬਾਜ ਰੱਖਦੇ ਨੇ,
ਮਹਾਰਾਜ ਸਮ ਸੋਜ ਬਣਾਵੈ,
ਰਾਜਿਆਂ ਮਹਾਰਾਜਿਆਂ ਦੇ ਸਮਾਨ ਜੀਵਨ ਜੀਵਦੇ ਨੇ,
ਹੈ ਆਯੁਦ ਜੋ ਸਿੱਖ ਲਿਆਵੈ,
ਜਿਹੜਾ ਕੋਈ ਸਿੱਖ ਤੁਹਾਡੇ ਚਰਨਾਂ ਚ ਸ਼ਸਤਰ ਜਾਂ ਘੋੜਾ ਲੈ ਕੇ ਆਉਂਦਾ,
ਕਰ ਅਰਪਣ ਸਤਿਗੁਰੂ ਰਿਜਾਵੈ,
ਉਹਦੇ ਤੇ ਆਪ ਜੀ ਬੜੇ ਪ੍ਰਸੰਨ ਹੁੰਦੇ ਹੋ,
ਅੰਗ ਸੰਗ ਸੋ ਲੇਹ ਲਗਾਏ,
ਉਹਨੂੰ ਆਪਣੇ ਅੰਗਾਂ ਨਾਲ ਲਾ ਲੈਂਦੇ ਹੋ,
ਖੁਸ਼ੀ ਕਰਹਿ ਸਿੱਖ ਪਰ ਸੁਖਦਾਏ,
ਔਰ ਉਸ ਸਿੱਖ ਤੇ ਵੱਡੀ ਖੁਸ਼ੀ ਕਰਦੇ ਹੋ,
ਮੈਂ ਸੁਣ ਕਰ ਤਬ ਰਚੇ ਉਪਾਅ,
ਮਹਾਰਾਜ ਇਹ ਸੁਣ ਕੇ ਫਿਰ ਮੈਨੂੰ ਵੀ ਸ਼ੌਂਕ ਜਾਗਿਆ ਵੀ ਸਤਿਗੁਰਾਂ ਲਈ ਇਹ ਸਾਰਾ ਰਾਜ ਸਾਜ ਤਿਆਰ ਕਰਾਂ। ਹਾਂਜੀ,
ਆਛੇ ਵਸਤੂ ਖਰੀਦੀ ਜਾਏ,
ਮੈਂ ਆਪਣੇ ਵੱਲੋਂ ਜਿੰਨੀ ਮੇਰੀ ਬੁੱਧੀ ਸੀ ਮਹਾਰਾਜ ਵਪਾਰੀ ਹੋਣ ਦੇ ਨਾਤੇ, ਮੈਂ ਆਪਣੇ ਵੱਲੋਂ ਸਭ ਤੋਂ ਵਧੀਆ ਘੋੜਾ ਜਿੱਥੋਂ ਮਿਲਿਆ ਉਹ ਖਰੀਦਿਆ, ਸਭ ਤੋਂ ਵਧੀਆ ਖੰਡਾ ਜਿੱਥੋਂ ਮਿਲਿਆ ਉਹ ਖਰੀਦਿਆ, ਜਿੱਥੋਂ ਸਭ ਤੋਂ ਵਧੀਆ ਕੱਪੜਾ ਮਿਲਿਆ ਉਹ ਪੁਸ਼ਾਕ ਖਰੀਦੀ ਮਹਾਰਾਜ, ਇਸ ਲਈ ਕਿ ਤੁਸੀਂ ਮੇਰੇ ਤੇ ਦਇਆ ਕਰੋ, ਇਹ ਵਸਤੂਆਂ ਕਰਕੇ ਨਹੀਂ, ਇਹ ਮੇਰਾ ਪ੍ਰੇਮ ਹੈ ਮਹਾਰਾਜ, ਕੋਈ ਇਹ ਨਹੀਂ ਕਹਿੰਦੇ ਵੀ ਬਹੁਤ ਮਾਇਆ ਖਰਚ ਕੇ ਲਿਆਇਆ, ਇਹ ਮੇਰੀ ਭਾਵਨਾ ਸੀ ਕਿ ਮੈਂ ਆਪਣੇ ਵੱਲੋਂ ਜਿੰਨੀ ਵੱਧ ਤੋਂ ਵੱਧ ਪ੍ਰੇਮ ਨਾਲ ਆਪ ਜੀ ਦੀ ਸੇਵਾ ਕਰ ਸਕਾਂ ਉਹ ਕਰਾਂ।
ਬਹੁਤ ਮੋਲ ਦੇ ਲਿਆਏ ਤੁਰੰਗਾ,
ਮਹਾਰਾਜ ਇਹ ਘੋੜਾ ਆਪਣੇ ਵੱਲੋਂ ਲਿਆਇਆ ਪਰ ਆਪ ਜੀ ਨੂੰ ਕਮੀ ਨਹੀਂ ਐਸੇ ਘੋੜਿਆਂ ਦੀ, ਇਹ ਆਪ ਜੀ ਵਾਸਤੇ ਹਾਜ਼ਰ ਕੀਤਾ।
ਅਤ ਚੰਚਲ ਸੁੰਦਰ ਸਰਬੰਗਾ,
ਬੜਾ ਚੰਚਲ ਤੇ ਸੋਹਣੇ ਅੰਗਾਂ ਵਾਲਾ ਘੋੜਾ ਹੈ,
ਸਿਪਰ ਖੜਗ ਬੜ ਕੀਮਤ ਕੇਰੇ,
ਮਹਾਰਾਜ ਇਹ ਢਾਲ ਤੇ ਖੰਡਾ ਆਪ ਜੀ ਦੇ ਚਰਨਾਂ ਵਿਚ ਹਾਜ਼ਰ ਕੀਤਾ।
ਕਲਗੀ ਕੋ ਦੇ ਮੋਲ ਬਡੇਰੇ,
ਇਹ ਕਲਗੀ ਵੀ ਬਹੁ ਮੁੱਲੀ ਲਿਆਏ ਹਾਂ,
ਦੁਰਲਭ ਬਾਜ ਸੇਤ ਇਹੋ ਆਨਾ,
ਇਹ ਚਿੱਟੇ ਰੰਗ ਦਾ ਬਾਜ ਦੁਰਲਭ ਮਹਾਰਾਜ ਆਪ ਜੀ ਦੇ ਸ਼ਿਕਾਰ ਖੇਡਣ ਲਈ ਲਿਆਂਦਾ ਹੈ,
ਕੋਸ਼ਿਸ਼ ਹੇਤ ਧਨ ਖਰਚ ਮਹਾਨਾ,
ਇਹ ਪੁਸ਼ਾਕ ਆਪ ਜੀ ਅੰਗੀਕਾਰ ਕਰੋ,
ਵਸਤਨ ਪਰ ਕੇਤਕ ਬਿਤ ਲਾਗਾ,
ਮਹਾਰਾਜ ਇਹਨਾਂ ਵਸਤੂਆਂ ਦੇ ਉੱਤੇ ਜਿਹੜਾ ਧਨ ਖਰਚ ਆ ਗਿਆ ਦਸਵੰਧ ਦਾ ਉਹ ਇਹਨਾਂ ਤੇ ਲਾ ਦਿੱਤਾ,
ਬਚਿਓ ਜਿਤਕ ਸੋ ਰਾਵਰ ਆਗਾ,
ਤੇ ਜਿਹੜਾ ਬਚਿਆ ਉਹ ਹਾਜ਼ਰ ਕਰ ਦਿੱਤਾ ਮਹਾਰਾਜ, ਜਿਹੜਾ ਉੱਪਰ ਵੱਧ ਗਿਆ ਉਹ ਆਪ ਜੀ ਦੇ ਚਰਨਾਂ ਵਿਚ ਭੇਟਾ ਕਰ ਦਿੱਤਾ।
ਅਧਿਕ ਭਾਰ ਤੇ ਲੇ ਦਿਨਾਰ,
ਮਹਾਰਾਜ ਕਿਉਂਕਿ ਉਹ ਰੁਪਈਏ ਜ਼ਿਆਦਾ ਸਨ ਤੇ ਉਹ ਸਾਰੇ ਲਿਆਉਣੇ ਔਖੇ ਸੀ, ਮੈਂ ਉਹਦੀਆਂ ਅਸ਼ਰਫੀਆਂ ਲੈ ਲਈਆਂ, ਅਸ਼ਰਫੀਆਂ ਥੋੜੀਆਂ ਗਿਣਤੀ ਵਿਚ ਆਉਣੀਆਂ, ਰੁਪਈਏ ਜਿਹੜੇ ਸੀ ਉਹ ਤੇ ਪੰਡਾਂ ਦੇ ਹਿਸਾਬ ਨਾਲ ਲਿਆਉਣੇ ਪੈਣੇ ਸਨ, ਮੈਂ ਰੁਪਈਆਂ ਦੀਆਂ ਅਸ਼ਰਫੀਆਂ ਜਿਹੜੀਆਂ ਨੇ ਉਹ ਸੋਨੇ ਦੀਆਂ ਬਣਾ ਕੇ ਆਪ ਜੀ ਦੇ ਚਰਨਾਂ ਚ ਲੈ ਆਇਆ ਹਾਂ,
ਅਰਪਣ ਕੀਨ ਗੁਰੂ ਦਰਬਾਰ,
ਆਪ ਜੀ ਦੇ ਚਰਨਾਂ ਚ ਭੇਟ ਕੀਤੀਆਂ, ਆਪ ਜੀ ਅੰਗੀਕਾਰ ਕਰੋ, ਇਹ ਤੁਹਾਡੇ ਦਿੱਤੇ ਚੋਂ ਪਾਤਸ਼ਾਹ ਆਪ ਜੀ ਨੂੰ ਭੇਟਾ ਕਰ ਰਿਹਾ, ਤੁਹਾਡੇ ਦਿੱਤੇ ਚੋਂ ਦਿੱਤਾ ਤੇ ਕੀ ਦਿੱਤਾ। ਸੰਤ ਸੰਗਤ ਸਿੰਘ ਜੀ ਕਮਾਲੀ ਵਾਲੇ ਮਹਾਂਪੁਰਖ ਹੋਏ, ਉਹ ਕਹਿੰਦੇ ਜਦੋਂ ਗੁਰੂ ਚਰਨਾਂ ਚ ਕੋਈ ਵਸਤੂ ਭੇਟ ਕਰੋ, ਹੰਕਾਰ ਨਾ ਕਰਿਓ, ਗੁਰੂ ਅੱਗੇ ਆ ਕੇ ਬੇਨਤੀ ਕਰਿਆ ਕਰੋ, ਤੁਹਾਡੇ ਦਿੱਤੇ ਚੋਂ ਦਿੱਤਾ ਤੇ ਕੀ ਦਿੱਤਾ। ਮਹਾਰਾਜ ਇਹ ਤੁਹਾਡਾ ਹੀ ਦਿੱਤਾ ਸੀ, ਆਪ ਜੀ ਨੂੰ ਭੇਟ ਕੀਤਾ ਹੈ,
ਆਪਣੀ ਵਸਤ ਸੰਭਾਰਨ ਕੀਜੈ,
ਆਪਣੀਆਂ ਵਸਤੂਆਂ ਆਪ ਜੀ ਅੰਗੀਕਾਰ ਕਰੋ, ਸੰਭਾਲੋ,
ਲਿਆਇਓ ਬੜੇ ਯਤਨ ਸੋ ਲੀਜੈ,
ਮਹਾਰਾਜ ਡਰਦਾ ਹੋਇਆ ਲਿਆਇਆ ਕਿਉਂਕਿ ਰਾਹ ਚ ਤੁਰਕਾਂ ਨੇ ਪਤਾ ਲੱਗਾ ਪਹਿਲਾਂ ਵੀ ਘੋੜੇ ਖੋਏ ਨੇ ਆਪ ਜੀ ਦੇ, ਮੇਰੀ ਇਹੀ ਇੱਛਾ ਸੀ ਕਿ ਆਪ ਜੀ ਦੀ ਵਸਤੂ ਆਪ ਜੀ ਤੱਕ ਪਹੁੰਚ ਜਾਵੇ,
ਦਾਸਨ ਕੀ ਰਾਖਤ ਹੋ ਲਾਜ,
ਆਪ ਜੀ ਆਪਣੇ ਦਾਸਾਂ ਦੀ ਲਾਜ ਰੱਖਦੇ ਹੋ,
ਬਿਰਦ ਵਿਸਾਲ ਗਰੀਬ ਨਿਵਾਜ,
ਇਹ ਗਰੀਬਾਂ ਨੂੰ ਨਵਾਜਣ ਵਾਲੇ ਸਾਹਿਬ ਜੀ ਤੁਹਾਡਾ ਬਿਰਦ ਮੇਰੀ ਲਾਜ ਰੱਖ ਲਈ ਹੈ, ਆਪ ਜੀ ਨੇ ਆਪਣੀਆਂ ਵਸਤੂਆਂ ਆਪਣੇ ਤੱਕ ਆਪ ਹੀ ਪਹੁੰਚਦੀਆਂ ਕਰ ਲਈਆਂ ਹਨ। ਗਰੀਬ ਨਿਵਾਜ ਪਾਤਸ਼ਾਹ ਗੁਰਸਿੱਖ ਤੇ ਤਰਸ ਕਰ ਰਹੇ ਨੇ, ਪੈਂਦੇ ਖਾਂ ਨੂੰ ਬਖਸ਼ਿਸ਼ਾਂ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
हे अच्युत हे पार ब्रह्म
अविनाशी अघनास
हे पूरन हे सर्वम
पंजन गुणतास
हे संगी हे निरंकार
हे निर्गुण सब टेक
हे गोविंद हे गुण निदान
जाके सदा विवेक
हे अपरंपर हर हरे
हो बनहार
हे संत कै सदा संग
धाराया धार
हे ठाकुर हो दासरो
मैं निर्गुण गुण नहीं कोई
नानक दीजै नाम दान
राखो ही है परोए
आए प्रभ शरणागति
कृपा निद दयाल
एक अखर हर मन बस्त
नानक होत निहाल
वाहे गुरु नाम जहाज है
चढ़े सो उतरे पार
जो शरदा कर से बंदे
पार उतारन हार
वाहे गुरु नाम जहाज है
चढ़े सो उतरे पार
जो शरदा कर से बंदे
पार उतारन हार
वाहे गुरु जी का खालसा वाहे गुरु जी की फतेह।